ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਕਿਆ ਸੁਣਿੰਦੋ ਕੂੜ ਵੰਜਨ ਪਵਨ ਝੁਲਾਰਿਆ ਨਾਨਕ ਸੁਣੀਅਰ ਤੇ ਪਰਵਾਨ ਜੋ ਸੁਣਿੰਦੇ ਸੱਚ ਧਣੀ ਕਿਆ ਸੁਣਿੰਦੋ ਕੂੜ ਵੰਜਨ ਪਵਨ ਝੁਲਾਰਿਆ
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਵਸਾਉਣ ਵਾਲੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਯਾਤਰਾ ਕਰਨ ਦਾ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਜੁਗੋ ਜੁਗਾ ਟਲ ਸਤਿਗੁਰੂ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤ ਸੰਗਤ ਜੀ, ਅੱਜ ਪੰਚਮ ਪਾਤਸ਼ਾਹ ਪੰਚਮ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਗੁਰਪੁਰਬ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਆਪਣੀ ਰਚਨਾ ਵਿੱਚ ਫੁਰਮਾਨ ਕੀਤਾ ਹੈ, ਹੋਂ ਕੁਰਬਾਣੀ ਤਿਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਭਾਈ ਸਾਹਿਬ ਕਹਿੰਦੇ, ਉਹਨਾਂ ਗੁਰਸਿੱਖਾਂ ਦੇ ਉੱਤੋਂ ਮੈਂ ਵਾਰ ਵਾਰ ਕੁਰਬਾਨ ਜਾਂਦਾ ਹਾਂ ਜਿਹੜੇ ਗੁਰਸਿੱਖ ਆਪਣੇ ਸਤਿਗੁਰੂ ਦੇ ਪਾਵਨ ਪਵਿੱਤਰ ਗੁਰਪੁਰਬਾਂ ਦੇ ਸਮਾਗਮਾਂ ਨੂੰ ਕਰਦੇ ਹੈ, ਗੁਰਪੁਰਬ ਉੱਤੇ ਆਪਣੇ ਸਤਿਗੁਰੂ ਦੇ ਦਰ 'ਤੇ ਹਾਜ਼ਰੀ ਭਰਦੇ ਹੈ। ਪੁਰਬ ਦਾ ਅਰਥ ਹੁੰਦਾ ਪਵਿੱਤਰ ਦਿਹਾੜਾ, ਪਵਿੱਤਰ ਸਮਾਂ, ਸ਼ੁਭ ਸਮਾਂ। ਜਦੋਂ ਵੀ ਸੰਸਾਰ ਵਿੱਚ ਕੋਈ ਮਹਾਨ ਘਟਨਾ ਘਟਦੀ ਹੈ ਤਾਂ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਔਰ ਸਭ ਤੋਂ ਚੰਗੀ ਅਤੇ ਮਹਾਨ ਘਟੀ ਹੋਈ ਘਟਨਾ ਨੂੰ ਪਵਿੱਤਰ ਸਮੇਂ ਦਾ ਦਰਜਾ ਦਿੱਤਾ ਜਾਂਦਾ ਹੈ। ਔਰ ਇਹ ਤਾਂ ਦਿਹਾੜੇ ਪਵਿੱਤਰ ਤੋਂ ਪਵਿੱਤਰ ਹਨ, ਜਿਨ੍ਹਾਂ ਦਿਹਾੜਿਆਂ ਵਿੱਚ ਮੇਰੇ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰਪੁਰਬਾਂ ਦੇ ਸਮਾਗਮ ਆਉਂਦੇ ਹਨ। ਦਸਾਂ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਗੁਰਪੁਰਬ ਮਨਾਉਣੇ ਔਰ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੇ ਦਰ 'ਤੇ ਹਾਜ਼ਰੀ ਭਰਨੀ, ਇਹ ਵੱਡਿਆਂ ਭਾਗਾਂ ਵਾਲੇ ਗੁਰਸਿੱਖਾਂ ਨੂੰ ਜੀਵਨ ਵਿੱਚ ਦਾਤ ਪ੍ਰਾਪਤ ਹੁੰਦੀ ਹੈ। ਸੰਸਾਰ ਭਰ ਦੇ ਅੰਦਰ ਇੱਕੋ ਇੱਕ ਐਸਾ ਮਹਾਨ ਪਵਿੱਤਰ ਗੁਰਤੀਰਥ ਹੈ, ਮਹਾਨ ਪਵਿੱਤਰ ਗੁਰ ਅਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਜਿੱਥੇ ਦਸਾਂ ਪਾਤਸ਼ਾਹੀਆਂ ਦੇ, ਦਸਾਂ ਸਤਿਗੁਰੂ ਸਾਹਿਬਾਨਾਂ ਦੇ ਸਾਰੇ ਗੁਰਪੁਰਬ, ਅਵਤਾਰ ਪ੍ਰਕਾਸ਼ ਗੁਰਪੁਰਬ, ਗੁਰਤਾ ਗੱਦੀ ਗੁਰਪੁਰਬ, ਗੁਰਤਾ ਗੱਦੀ ਨਸ਼ੀਨੀ ਗੁਰਪੁਰਬ ਔਰ ਜੋਤੀ ਜੋਤ ਸਮਾਉਣ ਦੇ ਗੁਰਪੁਰਬ, ਦਸਾਂ ਸਤਿਗੁਰੂ ਸਾਹਿਬਾਨਾਂ ਦੇ ਬੜੀ ਸ਼ਰਧਾ ਨਾਲ, ਬੜੇ ਉਤਸ਼ਾਹ ਨਾਲ, ਬੜੀ ਭਾਵਨਾ ਨਾਲ ਮਨਾਏ ਜਾਂਦੇ ਹਨ। ਆਪ ਸੰਗਤਾਂ ਕੱਲ੍ਹ ਤੋਂ ਦਰਸ਼ਨ ਕਰ ਰਹੇ ਹੋ, ਕੱਲ੍ਹ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਹਿਲਾ ਪ੍ਰਕਾਸ਼ ਗੁਰਪੁਰਬ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਇੰਨੀ ਸੁੰਦਰ ਸੋਭਾ ਸਤਿਗੁਰਾਂ ਦੇ ਅਸਥਾਨ ਦੀ ਤ੍ਰਿਲੋਕੀ ਵਿੱਚ ਧਿਆਨ ਮਾਰਿਆਂ ਤੋਂ ਵੀ ਨਜ਼ਰ ਨਹੀਂ ਆਉਂਦੀ ਜੈਸੀ ਸੋਭਾ ਇਸ ਮਾਤ ਲੋਕ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੈ। ਸੋ ਸਾਧ ਸੰਗਤ ਜੀ, ਜਿਸ ਸਤਿਗੁਰੂ ਮਹਾਰਾਜ ਜੀ ਦਾ ਅੱਜ ਆਪਾਂ ਗੁਰਤਾ ਗੱਦੀ ਗੁਰਪੁਰਬ ਮਨਾ ਰਹੇ ਹਾਂ, ਉਹਨਾਂ ਨੂੰ ਵੀ ਗੁਰਤਾ ਗੱਦੀ ਇਸੇ ਦਰ 'ਤੇ ਪ੍ਰਾਪਤ ਹੋਈ, ਉਹਨਾਂ ਨੂੰ ਵੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਸੇ ਦਰ ਤੋਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਮਹਾਨ ਗੁਰਤਾ ਗੱਦੀ ਦਾ ਤਖ਼ਤ ਆਪ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਅਵਤਾਰ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਪੂਜਨੀਕ ਧੰਨ ਧੰਜ ਦੇ ਯੋਗ ਧੰਨ ਧੰਨ ਮਾਤਾ ਭਾਨੀ ਜੀ ਦੇ ਉਦਰ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਹੋਇਆ। ਭੱਟਾਂ ਨੇ ਸਵਈਆਂ ਵਿੱਚ ਬੜਾ ਸੁੰਦਰ ਜ਼ਿਕਰ ਕੀਤਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਭਾਵ ਜਦੋਂ ਤੋਂ ਸਤਿਗੁਰੂ ਤੁਹਾਡਾ ਪ੍ਰਕਾਸ਼ ਹੋਇਆ ਸ੍ਰਿਸ਼ਟੀ 'ਤੇ, ਜਦੋਂ ਤੋਂ ਤੁਹਾਡਾ ਅਵਤਾਰ ਹੋਇਆ, ਜਦੋਂ ਤੋਂ ਤੁਹਾਡਾ ਜਨਮ ਹੋਇਆ, ਉਦੋਂ ਤੋਂ ਹੀ ਤੁਹਾਨੂੰ ਗੁਰਮਤ ਦੀ ਪਹਿਚਾਣ ਹੋਈ। ਸਤਿਗੁਰੂ ਜੀ 11 ਸਾਲ ਲਗਭਗ ਗੋਇੰਦਵਾਲ ਸਾਹਿਬ ਰਹੇ ਔਰ ਆਪਣੇ ਨਾਨਾ ਸਤਿਗੁਰੂ ਦੀ ਸ਼ਰਨ ਵਿੱਚ, ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਸ਼ਰਨ ਵਿੱਚ ਬਾਲ ਅਵਸਥਾ ਤੋਂ ਗੁਰਬਾਣੀ ਨਾਲ ਜੁੜੇ, ਜਿਹੜੀਆਂ ਗੁਰਬਾਣੀ ਦੀਆਂ ਪੋਥੀਆਂ ਸਤਿਗੁਰਾਂ ਨੇ ਆਪਣੇ ਪੋਤਰੇ ਭਾਈ ਸੰਸ ਰਾਮ ਜੀ ਤੋਂ ਲਿਖਵਾਈਆਂ ਸਨ, ਔਰ ਉਸ ਪੋਥੀਆਂ ਦੇ ਵਿੱਚ ਪਹਿਲੇ ਦੂਜੇ ਸਤਿਗੁਰਾਂ ਦੀ ਔਰ ਤੀਜੇ ਸਤਿਗੁਰਾਂ ਦੀ ਬਾਣੀ ਦਰਜ ਕੀਤੀ ਗਈ। ਉਹਨਾਂ ਪੋਥੀਆਂ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਅਭਿਆਸ ਲਗਾਤਾਰ ਕਰਦੇ ਰਹੇ ਔਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਚੌਥੇ ਗੁਰਦੇਵ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਜਾ ਕੇ ਇਸ ਦਿਸ਼ਾ ਨੂੰ ਜਾ ਕੇ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾਓ। ਸਾਡੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਸ ਮਹਾਨ ਧਰਤੀ 'ਤੇ ਤੁਸੀਂ ਮਹਾਨ ਗੁਰ ਤੀਰਥ ਗੁਰ ਅਸਥਾਨ ਦੀ ਰਚਨਾ ਕਰਨੀ ਹੈ, ਤਾਂ ਸਤਿਗੁਰੂ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਉਸ ਆਗਿਆ ਨੂੰ ਸਿਰ ਮੱਥੇ ਧਾਰਨ ਕਰਦੇ ਹੋਏ, ਸੀਸ 'ਤੇ ਲੈਂਦੇ ਹੋਏ, ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕੁਝ ਸਮਾਂ ਗੋਇੰਦਵਾਲ ਸਾਹਿਬ ਰਹਿ ਕੇ ਇਸ ਧਰਤੀ 'ਤੇ ਆਏ ਔਰ ਉਸ ਸਮੇਂ ਲਗਭਗ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ 11 ਸਾਲ ਦੀ ਸਰੀਰਕ ਅਵਸਥਾ ਹੋ ਚੁੱਕੀ ਸੀ। ਜਦੋਂ ਇਸ ਅਸਥਾਨ 'ਤੇ ਆਏ, ਇੱਥੇ ਆ ਕੇ ਸਰੋਵਰ ਦੀ ਸੇਵਾ ਦਾ ਟੱਕ ਲਾ ਕੇ ਸੇਵਾ ਪ੍ਰਾਰੰਭ ਕਰਵਾਈ, ਜਿੱਥੇ ਬੇਅੰਤ ਸੰਗਤਾਂ ਸਰੋਵਰ ਦੀ ਸੇਵਾ ਕਰਦੀਆਂ, ਉੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਸੰਗਤ ਵਿੱਚ ਨਾਲ ਲੱਗ ਕੇ ਵੀ ਅੰਮ੍ਰਿਤ ਸਰੋਵਰ ਦੀ ਸੇਵਾ ਕਰਿਆ ਕਰਦੇ ਸਨ। ਔਰ ਇਸੇ ਦੌਰਾਨ ਲਾਹੌਰ ਤੋਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਇਆ ਜੀ ਦੇ ਸਪੁੱਤਰ ਭਾਈ ਸਿਹਾਰੀ ਜੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਏ, ਹਜ਼ੂਰ ਦੇ ਦਰਸ਼ਨ ਕਰਕੇ ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਵੱਡੇ ਭਰਾਤਾ ਹਨ, ਮੇਰੇ ਵੱਡੇ ਸਪੁੱਤਰ ਹੈ, ਉਹਨਾਂ ਦੀ ਮੈਂ ਸ਼ਾਦੀ ਰੱਖੀ ਹੈ, ਕਿਰਪਾ ਕਰਕੇ ਤੁਸੀਂ ਉਸ ਸ਼ਾਦੀ ਦੇ ਕਾਰਜ ਵਿੱਚ ਜ਼ਰੂਰ ਆ ਕਰਕੇ ਹਾਜ਼ਰੀ ਭਰੋ। ਔਰ ਤੁਹਾਡੇ ਪਿਤਾ ਦਾ ਮੈਂ ਵੱਡਾ ਭਰਾ ਹਾਂ, ਤੁਹਾਡੇ ਪਿਤਾ ਦੀ ਥਾਂ 'ਤੇ ਤੁਹਾਨੂੰ ਸਾਰਾ ਇਸ ਕਾਰਜ ਦੇ ਵਿੱਚ ਲਾਹੌਰ ਵਿਖੇ ਆ ਕੇ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਔਰ ਪੂਰਨ ਤੌਰ 'ਤੇ ਸਾਰੇ ਕਾਰਜ ਨੂੰ ਪੂਰੇ ਕਰਾਉਣਾ ਇਹ ਤੁਹਾਡਾ ਫਰਜ਼ ਬਣਦਾ, ਕਿਉਂਕਿ ਮੇਰਾ ਸਰੀਰ ਬਿਰਧ ਹੋ ਚੁੱਕਾ, ਮੈਂ ਇੰਨਾ ਵੱਡਾ ਕਾਰਜ ਨਹੀਂ ਕਰ ਸਕਦਾ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਸਹਾਰੀ ਜੀ ਨੂੰ ਕਹਿਣ ਲੱਗੇ, ਤੁਸੀਂ ਮੇਰੇ ਤਾਇਆ ਜੀ ਹੋ, ਵੱਡੇ ਹੋ, ਬੜੇ ਸਨਮਾਨਯੋਗ ਹੋ, ਪਰ ਮੇਰਾ ਜਾਣਾ ਲਾਹੌਰ ਵਿਖੇ ਬੜਾ ਕਠਿਨ ਹੈ, ਬੜਾ ਮੁਸ਼ਕਲ ਹੈ, ਕਿਉਂਕਿ ਇੱਕ ਤਾਂ ਸਰੋਵਰ ਦੀ ਸੇਵਾ ਚੱਲ ਰਹੀ ਹੈ, ਬੇਅੰਤ ਸੰਗਤਾਂ ਇੱਥੇ ਆ ਕੇ ਹਾਜ਼ਰੀ ਭਰਦੀਆਂ ਹਨ, ਦੂਸਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੀਸਰੇ ਪਾਤਸ਼ਾਹ ਜੀ ਤੱਕ ਜਿਹੜੇ ਪੁਰਾਤਨ ਗੁਰਸਿੱਖ ਹਨ, ਦੇਸ਼ ਦੇ ਕੋਨੇ ਕੋਨੇ ਵਿੱਚੋਂ ਇੱਥੇ ਸਾਡੇ ਦਰਸ਼ਨ ਕਰਨ ਵਾਸਤੇ ਆਉਂਦੇ ਹੈ, ਔਰ ਉਹਨਾਂ ਨੂੰ ਪਤਾ ਲੱਗ ਚੁੱਕਾ ਕਿ ਅਸੀਂ ਇੱਥੇ ਹੀ ਨਿਵਾਸ ਰੱਖਦੇ ਹਾਂ, ਜੇਕਰ ਉਹ ਇੱਥੇ ਆਉਣਗੇ, ਜਦੋਂ ਇੱਥੇ ਅਸੀਂ ਨਾ ਹੋਏ ਤਾਂ ਉਹ ਨਿਰਾਸ਼ ਹੋ ਕੇ ਵਾਪਸ ਮੁੜਨਗੇ। ਗੁਰਸਿੱਖਾਂ ਦੇ ਸਨਮਾਨ ਵਿੱਚ ਭਾਰੀ ਫਰਕ ਪਵੇਗਾ, ਕਿੰਨਾ ਵੱਡਾ ਗੁਰਸਿੱਖਾਂ ਦਾ ਸਨਮਾਨ, ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਹਿਰਦੇ ਵਿੱਚ ਐਡਾ ਵੱਡਾ ਸਨਮਾਨ ਰੱਖਦੇ ਹੈ, ਗੁਰਸਿੱਖਾਂ ਦੇ ਸਤਿਕਾਰ ਦਾ ਐਡਾ ਵੱਡਾ ਖਿਆਲ ਰੱਖਣਾ, ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਣ ਆਉਂਦਾ ਹੈ। ਦੁਨੀਆਂ ਵਿੱਚ ਸਾਧ ਸੰਗਤ ਜੀ ਬੜੇ ਬੜੇ ਧਰਮ ਹੋਏ ਔਰ ਉਹਨਾਂ ਧਰਮਾਂ ਦੇ ਧਾਰਮਿਕ ਅਵਤਾਰਾਂ ਨੇ, ਪੈਗੰਬਰਾਂ ਨੇ ਆਪਣੀ ਉਮਰ ਦਾ, ਆਪਣੇ ਸੇਵਕਾਂ ਦਾ, ਆਪਣੇ ਸਿੱਖਾਂ ਦਾ ਇੰਨਾ ਸਨਮਾਨ ਨਹੀਂ ਕੀਤਾ ਜਿੰਨਾ ਦਸਾਂ ਸਤਿਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਸਤਿਕਾਰ ਔਰ ਸਨਮਾਨ ਬਖਸ਼ਿਸ਼ ਕੀਤਾ ਹੈ। ਸਤਿ ਸੰਗਤ ਜੀ, ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਲਈ ਵੀ ਨਹੀਂ ਅਸੀਂ ਜਾ ਸਕਦੇ, ਦੂਸਰਾ ਬਹੁਤ ਦੂਰ ਦੁਰਾਡੇ ਤੋਂ ਸੰਗਤਾਂ ਆਉਂਦੀਆਂ, ਉਹ ਵੀ ਸੇਵਾ ਵਿੱਚ ਲੱਗਦੀਆਂ, ਦਰਸ਼ਨਾਂ ਵਾਸਤੇ ਆਉਂਦੀਆਂ, ਉਹਨਾਂ ਨੂੰ ਛੱਡ ਕੇ ਵੀ ਜਾਣਾ ਬੜਾ ਕਠਿਨ ਹੈ। ਤੀਸਰਾ ਇੱਕ ਕਾਰਨ ਹੋਰ ਵੀ ਹੈ, ਜਦੋਂ ਅਸੀਂ ਲਾਹੌਰ ਵਿਖੇ ਗਏ ਤਾਂ ਸੰਗਤਾਂ ਨਾਲ ਹੀ ਜਾਣਗੀਆਂ ਔਰ ਉੱਥੇ ਵੀ ਸੰਗਤਾਂ ਨੂੰ ਪਤਾ ਲੱਗੇਗਾ, ਤਾਂ ਦੂਰੋਂ ਦੁਰਾਡੇ ਤੋਂ ਸੰਗਤਾਂ ਬਹੁਤ ਦਰਸ਼ਨ ਕਰਨ ਆ ਸਕਦੀਆਂ ਹਨ ਅਤੇ ਸੰਗਤਾਂ ਦੀ ਇੰਨੀ ਸੇਵਾ ਸੰਭਾਲ ਕਰਨੀ, ਲੰਗਰ ਚਲਾਉਣਾ, ਇਹ ਬਹੁਤ ਵੱਡਾ ਖਰਚ ਹੈ। ਠੀਕ ਹੈ, ਤੁਸੀਂ ਤਾਂ ਸੇਵਾ ਥੋੜ੍ਹੇ ਦਿਨ ਕਰ ਸਕਦੇ ਹੋ, ਪਰ ਜਦੋਂ ਸੰਗਤਾਂ ਆਪਣੇ ਘਰਾਂ ਵਿੱਚ ਸਾਡੇ ਚਰਨ ਪਵਾਉਣ ਵਾਸਤੇ ਲੈ ਕੇ ਜਾਣਗੀਆਂ, ਸੰਗਤ ਵੀ ਜਾਏਗੀ, ਸੰਗਤਾਂ ਨੂੰ ਸੰਗਤ ਦਾ ਲੰਗਰ ਦਾ ਜਲ ਪਾਣੀ ਦਾ ਵੀ ਪ੍ਰਬੰਧ ਕਰਨਾ ਪਵੇਗਾ, ਇਸ ਲਈ ਉਹਨਾਂ ਪ੍ਰਬੰਧ ਹੋ ਸਕਣਾ ਬੜਾ ਮੁਸ਼ਕਲ ਹੈ, ਕਠਿਨ ਹੈ। ਇਸ ਲਈ ਅਸੀਂ ਕਿਸੇ 'ਤੇ ਭਾਰ ਨਹੀਂ ਪਾਉਣਾ ਚਾਹੁੰਦੇ। ਤਾਂ ਭਾਈ ਸਹਾਰੀ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਜੇ ਤੁਸੀਂ ਨਹੀਂ ਜਾ ਸਕਦੇ ਤਾਂ ਆਪਣੇ ਕਿਸੇ ਸਾਹਿਬਜ਼ਾਦੇ ਨੂੰ ਉਸ ਵਿਆਹ ਦੇ ਕਾਰਜ ਵਿੱਚ ਭੇਜੋ, ਤਾਂ ਕਿ ਤੁਹਾਡੀ ਥਾਂ 'ਤੇ ਉਸ ਕਾਰਜ ਦੇ ਵਿੱਚ ਹਾਜ਼ਰੀ ਭਰੀ ਜਾਏ, ਉਸ ਵਿਆਹ ਦੇ ਪ੍ਰੋਗਰਾਮ ਵਿੱਚ ਆਪ ਜੀ ਦੀ ਤਰਫੋਂ ਸ਼ਮੂਲੀਅਤ ਹੋ ਸਕੇ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, ਹਾਂ, ਇਹ ਤੁਹਾਡਾ ਜਿਹੜਾ ਵਿਚਾਰ ਹੈ ਨਿਰਣਾ ਉਹ ਠੀਕ ਹੈ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਪਿਰਥੀ ਚੰਦ ਨੂੰ ਆਪਣੇ ਪਾਸ ਬੁਲਾਇਆ, ਜੋ ਸਤਿਗੁਰਾਂ ਦਾ ਵੱਡਾ ਸਾਹਿਬਜ਼ਾਦਾ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਹੇ ਭਾਈ ਪਿਰਥੀ ਚੰਦ, ਤੁਹਾਡੇ ਤਾਇਆ ਜੀ ਔਰ ਤੁਹਾਡੇ ਤਾਇਆ ਜੀ ਦਾ ਭਾਵ ਤੁਹਾਡੇ ਤਾਇਆ ਜੀ ਦੇ ਸਪੁੱਤਰ ਦਾ ਮੇਰੇ ਤਾਇਆ ਜੀ ਲੱਗਦੇ ਹੈ, ਔਰ ਜਿਹੜਾ ਇਹਨਾਂ ਦਾ ਸਪੁੱਤਰ ਹੈ ਉਹ ਵੀ ਤੁਹਾਡਾ ਤਾਇਆ ਲੱਗਦਾ ਪਰਿਵਾਰ ਦੇ ਵਿੱਚ ਹੋਣ ਕਰਕੇ। ਸੋ ਇਸ ਕਰਕੇ ਇਹਨਾਂ ਦੇ ਸਪੁੱਤਰ ਦਾ ਵਿਆਹ ਰੱਖਿਆ ਹੋਇਆ, ਤੁਸੀਂ ਜਾ ਕੇ, ਇਹ ਬਜ਼ੁਰਗ ਹਨ, ਸਾਰੀ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ, ਤੁਸੀਂ ਇਹਨਾਂ ਨੂੰ ਨਾਲ ਲੈ ਕਰਕੇ ਉੱਥੇ ਵਿਆਹ ਦੇ ਕਾਰਜ ਵਿੱਚ ਸਾਰੀ ਜ਼ਿੰਮੇਵਾਰੀ ਨਿਭਾਓ, ਸਾਡੀ ਤਰਫ ਤੋਂ ਉੱਥੇ ਹਾਜ਼ਰੀ ਭਰੋ। ਪਿਰਥੀ ਚੰਦ ਸੁਣ ਕੇ ਸੋਚਣ ਲੱਗ ਪਿਆ, ਕਿਉਂਕਿ ਪਿਰਥੀ ਚੰਦ ਦਾ ਜਿਹੜਾ ਸੁਭਾਅ ਸੀ ਸਾਧ ਸੰਗਤ ਜੀ, ਉਹ ਪਹਿਲੇ ਦਿਨ ਤੋਂ ਹੀ ਲਾਲਚ ਔਰ ਮਨ ਦੇ ਵਿੱਚ ਧਨ ਦਾ ਲੋਭ ਔਰ ਹਰ ਤਰ੍ਹਾਂ ਦੀ ਮਨ ਵਿੱਚ ਕੁਟਲ ਸੋਚ ਰੱਖਣੀ, ਉਹਦਾ ਸੁਭਾਅ ਬਣ ਚੁੱਕਾ ਸੀ। ਸੋਚ ਸੋਚ ਕੇ ਮਹਾਰਾਜ ਸਾਹਿਬ ਨੂੰ ਕਹਿਣ ਲੱਗਾ, ਮਨ ਵਿੱਚ ਸੋਚਿਆ ਕਿ ਗੁਰੂ ਸਾਹਿਬ ਨੇ ਜੇ ਇੱਥੋਂ ਮੈਨੂੰ ਲਾਹੌਰ ਭੇਜ ਦਿੱਤਾ ਤਾਂ ਜਿਹੜੀ ਮੈਂ ਇਤਨੀ ਮਾਇਆ ਚੜ੍ਹਤ ਚੜ੍ਹਾਵੇ ਦੀ ਆਉਂਦੀ ਹੈ ਉਹਨੂੰ ਮੈਂ ਸਾਂਭਦਾ ਹਾਂ, ਅਤੇ ਹਿਸਾਬ ਕਿਤਾਬ ਗੁਰੂ ਸਾਹਿਬ ਨੂੰ ਪੂਰਾ ਨਹੀਂ ਦਿਆ ਕਰਦਾ ਸੀ, ਵਿੱਚੋਂ ਮਾਇਆ ਰੱਖ ਲੈਣੀ, ਥੋੜ੍ਹੀ ਬਹੁਤੀ ਲੰਗਰ 'ਤੇ ਖਰਚ ਕਰ ਦੇਣੀ, ਇਸ ਕਰਕੇ ਜੋ ਮੈਂ ਮਾਇਆ ਦਾ ਹੇਰ ਫੇਰ ਕਰਦਾ ਉਸ ਦਾ ਵੀ ਗੁਰੂ ਸਾਹਿਬ ਨੂੰ ਪਤਾ ਲੱਗ ਜਾਏਗਾ। ਮਨ ਵਿੱਚ ਉਹ ਸ਼ਰਧਾ ਨਹੀਂ ਨਾ ਹੈ ਕਿ ਸਤਿਗੁਰੂ ਮੇਰਾ ਅੰਤਰਜਾਮੀ, ਮੇਰੇ ਸਤਿਗੁਰੂ ਹਰ ਇੱਕ ਦੇ ਹਿਰਦੇ ਦੀ ਜਾਣਨ ਵਾਲੇ ਹੈ। ਇੱਕ ਸੰਸਾਰਕ ਤੌਰ 'ਤੇ ਸੰਸਾਰੀ ਪਿਤਾ ਹੀ ਸਮਝਣ ਵਾਲੀ ਮਨ ਵਿੱਚ ਭਾਵਨਾ, ਇਸ ਤੋਂ ਵੱਧ ਕੋਈ ਬਹੁਤਾ ਸਤਿਕਾਰ ਨਹੀਂ ਸੀ ਉਹਨਾਂ ਦੇ ਮਨ ਵਿੱਚ। ਇਸ ਕਰਕੇ ਇੱਕ ਤਾਂ ਮਾਇਆ ਦਾ ਉਰਾ ਪਰਾ ਕਰਨਾ ਉਸ ਦਾ ਵੀ ਪਤਾ ਲੱਗ ਜਾਏਗਾ, ਦੂਸਰਾ ਜੇ ਮੈਂ ਇੱਥੋਂ ਬਹੁਤ ਦਿਨ ਬਾਹਰ ਰਿਹਾ ਤਾਂ ਜਿਹੜੀ ਮਾਇਆ ਦੀ ਆਮਦਨ ਮੇਰੇ ਘਰ ਵਿੱਚ ਆਉਣੀ ਉਹ ਨਹੀਂ ਆਉਣੀ, ਤੀਸਰਾ ਕਿਤੇ ਐਸਾ ਨਾ ਹੋਵੇ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਇਹ ਬਚਨ ਕਰਕੇ ਗਏ ਸਨ ਕਿ ਤੁਹਾਡੀ ਉਮਰ ਬਹੁਤ ਥੋੜ੍ਹੀ ਹੈ, ਅਸੀਂ ਆਪਣੇ ਸਰੀਰ ਦੀ ਉਮਰ ਦੇ ਵਿੱਚੋਂ ਤੁਹਾਨੂੰ 5 ਤੋਂ 6 ਸਾਲ ਹੋਰ ਉਮਰ ਦਾ ਹਿੱਸਾ ਬਖਸ਼ਦੇ ਹਾਂ, ਕਿ ਉਹ ਉਮਰ ਦਾ ਸਮਾਂ ਬੜਾ ਨੇੜੇ, ਪਿਰਥੀਆ ਦਿਨ ਦਿਨ ਉਹ ਉਮਰ ਦੇ ਦਿਨਾਂ ਨੂੰ ਗਿਣਦਾ ਰਹਿੰਦਾ ਕਿ ਉਹ ਸਮਾਂ ਵੀ ਨੇੜੇ ਹੈ, ਕਿਤੇ ਐਸਾ ਨਾ ਹੋਵੇ ਸਤਿਗੁਰੂ ਸੱਚਖੰਡ ਜਾਣ ਤੋਂ ਪਹਿਲਾਂ ਕਿਸੇ ਹੋਰ ਨੂੰ ਗੁਰਤਾ ਗੱਦੀ ਨਾ ਦੇ ਦੇਣ। ਗੁਰਤਾ ਗੱਦੀ 'ਤੇ ਮੇਰਾ ਹੱਕ ਹੈ, ਮੈਂ ਵੱਡਾ ਹਾਂ, ਅਤੇ ਗੁਰਤਾ ਗੱਦੀ ਤਾਂ ਹੀ ਮਿਲ ਸਕਦੀ ਹੈ ਜੇ ਮੈਂ ਇੱਥੇ ਰਹਾਂਗਾ। ਇਹ ਸੋਚ ਕੇ ਸਾਫ਼ ਜਵਾਬ ਦਿੱਤਾ ਕਿ ਪਿਤਾ ਸਤਿਗੁਰੂ ਜੀ, ਮੈਂ ਨਹੀਂ ਜਾ ਸਕਦਾ, ਮੈਂ ਵੱਡਾ ਇੰਤਜ਼ਾਮ ਪ੍ਰਬੰਧ ਕਰਦਾ ਸੰਗਤਾਂ ਦੇ ਲੰਗਰਾਂ ਦਾ, ਆਈ ਸੰਗਤ ਦੀ ਸੰਭਾਲ ਦਾ, ਮੇਰੇ ਵਰਗਾ ਇੰਤਜ਼ਾਮ ਹੋਰ ਕੋਈ ਨਹੀਂ ਕਰ ਸਕੇਗਾ, ਇਸ ਲਈ ਮੈਂ ਨਹੀਂ ਜਾਣਾ, ਸਾਫ਼ ਜਵਾਬ ਦੇ ਦਿੱਤਾ। ਫਿਰ ਭਾਈ ਮਹਾਂਦੇਵ ਜੋ ਸਤਿਗੁਰੂ ਜੀ ਦੇ ਦੂਸਰੇ ਸਾਹਿਬਜ਼ਾਦੇ ਹੈ, ਪਿਰਥੀ ਚੰਦ ਤੋਂ ਛੋਟੇ ਹੈ, ਗੁਰੂ ਅਰਜਨ ਦੇਵ ਜੀ ਤੋਂ ਵੱਡੇ ਹੈ, ਵਿਚਕਾਰਲੇ ਸਾਹਿਬਜ਼ਾਦੇ, ਬਾਬਾ ਮਹਾਂਦੇਵ ਜੀ ਨੂੰ ਬੁਲਾਇਆ। ਉਹਨਾਂ ਦਾ ਮਸਤ ਸੁਭਾਅ ਸੀ, ਆਪਣੀ ਮਸਤੀ ਵਿੱਚ ਰਹਿਣਾ, ਸਾਧੂ ਬਿਰਤੀ ਵਿੱਚ ਰਹਿਣਾ। ਉਹਨਾਂ ਨੇ ਅੱਗੋਂ ਇਹ ਬਚਨ ਕਿਹਾ, ਮਹਾਰਾਜ ਕੌਣ ਕਿਸੇ ਦਾ ਤਾਇਆ, ਕੌਣ ਕਿਸੇ ਦਾ ਚਾਚਾ, ਕੌਣ ਕਿਸੇ ਦਾ ਭਰਾ, ਕੌਣ ਕਿਸੇ ਦੀ ਭੈਣ, ਇਹ ਦੁਨੀਆਂ ਦੇ ਮਤਲਬ ਦੇ ਰਿਸ਼ਤੇ ਆ, ਮੇਰਾ ਇਹਨਾਂ ਨਾਲ ਕੋਈ ਲਗਾਅ ਨਹੀਂ। ਮਸਤ ਸੁਭਾਅ ਮੁਤਾਬਕ ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਫਿਰ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਾਲ ਅਵਸਥਾ ਤੋਂ ਹੀ ਮਾਤਾ ਭਾਨੀ ਜੀ ਇਹ ਸ਼ੁਭ ਸਿੱਖਿਆ ਦਿਆ ਕਰਦੇ ਸਨ ਕਿ ਤੁਸੀਂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਦਰਸ਼ਨ ਕਰਨ ਜਾਣਾ, ਉਦੋਂ ਬੜੀ ਸ਼ਰਧਾ ਨਾਲ ਮੱਥਾ ਟੇਕਣਾ, ਹੱਥ ਜੋੜ ਕੇ ਸਾਹਮਣੇ ਖੜ੍ਹੇ ਰਹਿਣਾ, ਜੋ ਸੇਵਾ ਕਰਨ ਦੀ ਆਗਿਆ ਕਰਨ ਉਹਦੇ ਵਿੱਚ ਤਤਪਰ ਹੋ ਕੇ ਸੇਵਾ ਕਰਨੀ। ਮਾਤਾ ਭਾਨੀ ਜੀ ਨੇ ਕਹਿਣਾ, ਵੇਖ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਉਹਨਾਂ ਦੀ ਆਗਿਆ ਨਹੀਂ ਮੰਨੀ, ਉਹਨਾਂ ਨੂੰ ਗੁਰਤਾ ਗੱਦੀ ਨਹੀਂ ਪ੍ਰਾਪਤ ਹੋਈ। ਸੇਵਕ ਸੇਵਾ ਕਰਕੇ ਗੁਰੂ ਅੰਗਦ ਦੇਵ ਦੀ ਦਾਤ ਲੈ ਗਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ ਦੇ ਤਖ਼ਤ ਉੱਤੇ ਸਮਾਏਮਾਨ ਹੋਏ। ਉਹਨਾਂ ਦੇ ਸਾਹਿਬਜ਼ਾਦੇ ਦਾਤੂ ਨੇ ਉਹਨਾਂ ਦੀ ਆਗਿਆ ਨਹੀਂ ਮੰਨੀ, ਸੇਵਕ ਹੋ ਕੇ ਗੁਰੂ ਅਮਰਦਾਸ ਜੀ ਤੁਹਾਡੇ ਨਾਨਾ ਜੀ ਇਹ ਦਾਤ ਪ੍ਰਾਪਤ ਕਰ ਗਏ, ਔਰ ਹੁਣ ਤੁਹਾਡੇ ਪਿਤਾ ਜੀ ਨੇ ਇਹ ਸੇਵਾ ਕਰਕੇ ਦਾਤ ਲੈ ਲਈ, ਮੇਰੇ ਭਰਾਤਾ ਭਾਈ ਮੋਹਨ ਜਾਂ ਮੋਹਰੀ ਇਹ ਦਾਤ ਨਹੀਂ ਪ੍ਰਾਪਤ ਕਰ ਸਕੇ। ਇਸ ਲਈ ਤੁਸੀਂ ਆਗਿਆ ਵਿੱਚ ਰਹਿ ਕੇ ਸੇਵਾ ਕਰਨੀ ਹੈ, ਜੋ ਵੀ ਆਗਿਆ ਕਰਨ ਉਹਨੂੰ ਸਿਰ ਮੱਥੇ ਪ੍ਰਵਾਨ ਕਰਕੇ ਸਤਿਗੁਰੂ ਦਾ ਹੁਕਮ ਮੰਨਣਾ। ਇਹ ਬਾਲ ਅਵਸਥਾ ਤੋਂ ਮਾਤਾ ਭਾਨੀ ਜੀ ਕੋਲੇ ਬਿਠਾ ਕੇ ਪੰਚਮ ਪਾਤਸ਼ਾਹ ਜੀ ਨੂੰ ਨਿਤਨੇਮ ਵੀ ਕਰਾਉਂਦੇ, ਗੁਰਮਤਿ ਦੀਆਂ ਸ਼ੁਭ ਸਿੱਖਿਆਵਾਂ ਵੀ ਬਖਸ਼ਿਸ਼ ਕਰਦੇ, ਇੱਕ ਮਾਤਾ ਵਾਲੇ ਪੂਰੇ ਫਰਜ਼ ਵੀ ਆਪਣੇ ਨਿਭਾਉਂਦੇ ਰਹੇ। ਸੋ ਇਸ ਲਈ ਧੰਨ ਗੁਰੂ ਅਰਜਨ ਦੇਵ ਜੀ ਨੂੰ ਸੱਦਿਆ, ਉਦੋਂ ਲਗਭਗ ਸਤਿਗੁਰੂ ਜੀ ਦੀ 13 ਤੋਂ 14 ਸਾਲ ਦੀ ਸਰੀਰਕ ਵਿਰੇਸ ਹੋ ਚੁੱਕੀ ਸੀ, ਉਮਰ ਹੋ ਚੁੱਕੀ ਸੀ। ਪਾਸ ਬੁਲਾਇਆ, ਪਾਸ ਬੁਲਾ ਕੇ ਕਹਿਣ ਲੱਗੇ, ਤੁਸੀਂ ਆਪਣੇ ਤਾਇਆ ਜੀ ਨਾਲ ਲਾਹੌਰ ਵਿਖੇ ਜਾਓ, ਔਰ ਇਹਨਾਂ ਦੇ ਸੁਪੁੱਤਰ ਦਾ ਵਿਆਹ ਉਸ ਵਿੱਚ ਸਾਰੀ ਜ਼ਿੰਮੇਵਾਰੀ ਨਿਭਾਉਣੀ, ਔਰ ਦੂਸਰਾ ਬਚਨ ਹੈ ਜਿੰਨਾ ਚਿਰ ਬੁਲਾਈਏ ਨਾ ਉਨਾ ਚਿਰ ਆਉਣਾ ਨਹੀਂ। ਤੀਸਰਾ ਬਚਨ ਹੈ ਲਾਹੌਰ ਵਿਖੇ ਵਿਆਹ ਕਰਨ ਤੋਂ ਬਾਅਦ ਜਿੱਥੇ ਸਾਡਾ ਅਵਤਾਰ ਹੋਇਆ ਲਾਹੌਰ ਵਿੱਚ, ਉਹ ਜਿਹੜਾ ਅਸਥਾਨ ਹੈ ਉੱਥੇ ਧਰਮਸਾਲ ਗੁਰ ਅਸਥਾਨ ਬਣਾਉਣਾ, ਕੀਰਤਨ ਕਥਾ ਦਾ ਪ੍ਰਵਾਹ ਚਲਾਉਣਾ, ਲੰਗਰ ਚਲਾਉਣੇ ਹੈ, ਸੇਵਾ ਕਰਨੀ ਹੈ। ਜਦੋਂ ਬੁਲਾਵਾਂਗੇ ਉਦੋਂ ਆਉਣਾ, ਆਪਣੇ ਆਪ ਨਹੀਂ ਆਉਣਾ। ਆਗਿਆ ਮੰਨ ਕਰਕੇ, ਸਤਿਗੁਰੂ ਜੀ ਦੇ ਹੁਕਮ ਨੂੰ ਸਤ ਬਚਨ ਮੰਨ ਕਰਕੇ ਤਿਆਰ ਹੋਏ, ਮਾਤਾ ਭਾਨੀ ਜੀ ਨੂੰ ਜਾ ਕੇ ਨਮਸਕਾਰ ਕੀਤੀ। ਮਾਤਾ ਭਾਨੀ ਜੀ ਨੇ ਇਹ ਅਸੀਸ ਬਖਸ਼ਿਸ਼ ਕੀਤੀ ਜੋ ਸਤਿਗੁਰੂ ਨੇ ਬਾਣੀ ਦੇ ਅੰਦਰ ਇਹ ਪਾਵਨ ਸ਼੍ਰੀ ਮੁਖਵਾਕ ਉਚਾਰਨ ਕੀਤੇ ਕਿ ਸਾਡੇ ਮਾਤਾ ਜੀ ਨੇ ਜੋ ਸਾਨੂੰ ਅਸੀਸ ਦਿੱਤੀ ਸੀ ਉਹ ਇਸ ਤਰ੍ਹਾਂ ਬਖਸ਼ਿਸ਼ ਕੀਤੀ ਸੀ, ਜਦੋਂ ਅਸੀਂ ਲਾਹੌਰ ਨੂੰ ਚੱਲਣ ਲੱਗੇ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਇਹ ਪੁੱਤਰ ਮੇਰੀ ਤੁਹਾਨੂੰ ਇਹ ਅਸੀਸ ਹੈ, ਇਹ ਆਸ਼ੀਰਵਾਦ ਹੈ ਕਿ ਇੱਕ ਖਿਨ ਵੀ ਸਮਾਂ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਾ ਕਦੇ ਭੁੱਲੇ। ਕਹਿੰਦੇ ਸਾਡੇ ਮਾਤਾ ਜੀ ਨੇ ਇਹ ਅਸੀਸ ਦੇ ਕੇ ਸਾਨੂੰ ਇੱਥੋਂ ਤੋਰਿਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਕਿਉਂ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਗਏ, ਵਿਆਹ ਦਾ ਕਾਰਜ ਇੱਕ ਮਹੀਨੇ ਵਿੱਚ ਸਾਰਾ ਕਰਵਾ ਕੇ, ਫਿਰ ਜਿੱਥੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਅਵਤਾਰ ਹੋਇਆ ਉਸ ਅਸਥਾਨ ਦੀ ਆਪ ਹੱਥੀ ਸੇਵਾ ਸ਼ੁਰੂ ਕਰਵਾਈ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਦਾ ਕੈਸੀ ਦਿਵ ਦ੍ਰਿਸ਼ਟੀ ਸੀ ਮੇਰੇ ਸਤਿਗੁਰੂ ਦੀ। 14-15 ਸਾਲ ਦੀ ਉਮਰ ਵਿੱਚ ਧੰਨ ਗੁਰੂ ਰਾਮਦਾਸ ਜੀ ਦੇ ਅਵਤਾਰ ਸਥਾਨ ਜਨਮ ਸਥਾਨ ਦੀ ਸੇਵਾ ਸ਼ੁਰੂ ਕਰਵਾਈ, ਔਰ ਉਹ ਸਥਾਨ ਇਤਨਾ ਸੁੰਦਰ, ਇਤਨਾ ਪੁਖਤਾ ਬਣਾਇਆ ਗਿਆ ਕਿ ਜਦੋਂ ਪਿੱਛੇ ਕਾਰ ਸੇਵਾ ਵਾਲੇ ਮਹਾਂਪੁਰਖ ਉੱਥੇ ਸੇਵਾ ਕਰਾਉਣ ਗਏ ਨਾ ਲਾਹੌਰ ਵਿੱਚ, ਤਾਂ ਉਹਨਾਂ ਨੇ ਅਮੈਰੀਕਾ ਦੇ ਵਿੱਚੋਂ ਵੀ ਇੰਜੀਨੀਅਰ ਬੁਲਾਏ, ਜਿਨ੍ਹਾਂ ਇੰਜੀਨੀਅਰਾਂ ਨੇ ਉਸ ਸਥਾਨ ਨੂੰ ਵੇਖ ਕੇ ਜਦੋਂ ਆਲੇ ਦੁਆਲੇ ਉਹ ਨੀਹਾਂ ਦੀ ਖੁਦਾਈ ਕੀਤੀ ਗਈ, ਇੰਨੀਆਂ ਡੂੰਘੀਆਂ ਨੀਹਾਂ ਪੁੱਟੀਆਂ ਹੋਈਆਂ ਸਨ, ਬਹੁਤ ਡੂੰਘਾ ਥੱਲੇ ਜਾਣ ਤੋਂ ਬਾਅਦ ਵੀ ਨੀਂਹ ਹੋਰ ਥੱਲੇ ਗਈ ਹੋਈ ਸੀ,
ਔਰ ਨੀਹਾਂ ਵੇਖ ਕੇ ਉਹਨਾਂ ਨੇ ਕਿਹਾ, ਕਹਿਣ ਲੱਗੇ ਅੱਜ ਤੋਂ 400 ਸਾਲ ਪਹਿਲਾਂ, ਇਸ ਤੋਂ ਵੀ ਵੱਧ ਅਰਸਾ ਹੋ ਗਿਆ ਹੋਵੇਗਾ ਕਿ ਅੱਜ ਤੋਂ ਇੰਨਾ ਅਰਸਾ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਸਥਾਨ ਹੈ ਇਸ ਦੀ ਇਤਨੀ ਵੱਡੀ ਮਜ਼ਬੂਤੀ ਹੈ ਕਿ ਕੁਦਰਤ ਦੀਆਂ ਜਿਹੜੀਆਂ ਕਰੋਪੀਆਂ ਭੁਚਾਲ ਆਦਿਕ ਆਉਂਦੇ ਆ ਉਹਨਾਂ ਦਾ ਵੀ ਇਹਦੇ ਉੱਤੇ ਕਦੇ ਅਸਰ ਨਹੀਂ ਛੇਤੀ ਹੋ ਸਕਦਾ। ਇੰਨਾ ਸੁੰਦਰ ਨਕਸ਼ਾ, ਇੰਨੀ ਸੁੰਦਰ ਪੁਖਤਾ ਡੂੰਘੀ ਬੁਨਿਆਦ, ਔਰ ਬਹੁਤ ਸੁੰਦਰ ਸਾਧ ਸੰਗਤ ਜੀ ਉਸ ਪਾਵਨ ਅਸਥਾਨ ਦੀ ਜਿਹੜੀ ਥੱਲਿਓਂ ਸਾਰਾ ਚੌਰਸੀ ਥੜਾ ਬਣਾ ਕੇ ਜਿਸ ਉੱਤੇ ਗੁਰਦਰਬਾਰ ਬਣਾਇਆ ਗਿਆ ਕਿ ਉਸ ਨੂੰ ਇਤਨਾ ਮਜ਼ਬੂਤ ਕੀਤਾ ਗਿਆ, ਉਹ ਭਾਵੇਂ ਹਜ਼ਾਰਾਂ ਸਾਲ ਇਮਾਰਤ ਖੜ੍ਹੀ ਰਹੇ ਤਾਂ ਵੀ ਉਹ ਜਿਉਂ ਦੀ ਤਿਉਂ ਹੀ ਰਹੇਗੀ। ਇੰਨਾ ਸੁੰਦਰ ਅਸਥਾਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਾਹੌਰ ਵਿੱਚ ਧੰਨ ਗੁਰੂ ਰਾਮਦਾਸ ਜੀ ਦਾ ਅਵਤਾਰ ਅਸਥਾਨ ਤਿਆਰ ਕਰਵਾਇਆ। ਜਦੋਂ ਅਵਤਾਰ ਅਸਥਾਨ ਸੰਪੂਰਨ ਹੋ ਗਿਆ, ਕੀਰਤਨ ਕਥਾ ਦੇ ਪ੍ਰਵਾਹ ਸ਼ੁਰੂ ਹੋ ਗਏ, ਤਾਂ ਹਿਰਦੇ ਵਿੱਚ ਵੈਰਾਗ ਉੱਠਦਾ, ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ। ਪਰ ਇੱਧਰੋਂ ਕੋਈ ਸੁਨੇਹਾ ਨਹੀਂ ਜਾਂਦਾ, ਤਾਂ ਇੱਕ ਦਿਨ ਅੰਮ੍ਰਿਤ ਵੇਲੇ ਨਿਤਨੇਮ ਵਿੱਚ ਜੁੜੇ ਹੋਏ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸ਼ਬਦ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਇੱਕ ਕਾਗਜ਼ ਦੇ ਉੱਤੇ ਕਲਮ ਦੁਆਤ ਲੈ ਕੇ ਲਿਖਿਆ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਣਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਇਹ ਸਾਰੀ ਪੌੜੀ ਲਿਖੀ ਔਰ ਲਿਖ ਕੇ ਚਿੱਠੀ ਦੇ ਰੂਪ ਵਿੱਚ, ਪੱਤਰਿਕਾ ਦੇ ਰੂਪ ਵਿੱਚ ਇੱਕ ਸਿੱਖ ਨੂੰ ਲਾਹੌਰ ਵਿੱਚੋਂ ਬੁਲਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਭੇਜਿਆ ਕਿ ਸਾਡੀ ਪੱਤਰਿਕਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਜਾ ਕੇ ਦੇ ਕੇ ਆਓ। ਸਿੱਖ ਲਾਹੌਰ ਤੋਂ ਚੱਲ ਕੇ ਆਇਆ, ਜਦੋਂ ਆਇਆ ਤਾਂ ਅੱਗੇ ਪਿਰਥੀਆ ਸਾਰੀ ਨਿਗਰਾਨੀ ਕਰਦਾ, ਉਸ ਨੇ ਅੱਗੇ ਆਪਣੇ ਬੰਦੇ ਹੀ ਸਾਰੀਆਂ ਡਿਊਟੀਆਂ 'ਤੇ ਰੱਖੇ ਹੋਏ ਸਨ ਲੋਭ ਲਾਲਚ ਦੇ ਕੇ, ਕਿਉਂਕਿ ਗੁਰਤਾ ਗੱਦੀ 'ਤੇ ਕਾਬਜ ਹੋਣ ਲਈ ਹਰ ਤਰ੍ਹਾਂ ਦੀ ਚਾਲ, ਹਰ ਤਰ੍ਹਾਂ ਦਾ ਸ਼ੜਯੰਤਰ ਕਰਨ ਵਿੱਚ ਲੱਗਾ ਹੋਇਆ ਸੀ। ਔਰ ਪਿਰਥੀਏ ਦੇ ਬੰਦੇ ਲਾਹੌਰ ਤੋਂ ਆਏ ਸਿੱਖ ਨੂੰ ਪ੍ਰੇਰ ਕੇ ਪਿਰਥੀਏ ਕੋਲੇ ਲੈ ਗਏ। ਸਿੱਖ ਨੇ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ ਹੋਏ ਸਨ, ਪਤਾ ਨਹੀਂ ਸੀ। ਔਰ ਪਿਰਥੀਏ ਦੇ ਸਾਥੀਆਂ ਨੇ ਉਸ ਸਿੱਖ ਨੂੰ ਕਿਹਾ ਕਿ ਇਹ ਧੰਨ ਗੁਰੂ ਰਾਮਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਹੈ, ਵੱਡੇ ਸਪੁੱਤਰ ਹੈ, ਸਾਰੀ ਸੇਵਾ ਸੰਭਾਲ ਇਹੋ ਹੀ ਕਰਦੇ ਹੈ, ਜੋ ਕੋਈ ਸੁਨੇਹਾ ਦੇਣਾ ਸੰਗਤਾਂ ਇਹਨਾਂ ਨੂੰ ਹੀ ਆਪਣਾ ਸੁਨੇਹਾ ਲਿਆ ਕੇ ਦੇਣਾ ਕਰਦੀਆਂ ਹਨ। ਇਹੀ ਅੱਗੇ ਬੇਨਤੀ ਜਾ ਕੇ ਗੁਰੂ ਸਾਹਿਬ ਕੋਲੋਂ ਕਰਕੇ ਸੰਗਤਾਂ ਨੂੰ ਬਖਸ਼ਿਸ਼ਾਂ ਕਰਵਾਉਂਦੇ ਹਨ। ਸੋ ਸਿੱਖ ਨੇ ਉਹ ਪੱਤਰਿਕਾ ਪਿਰਥੀਏ ਨੂੰ ਦਿੱਤੀ, ਕਹਿਣ ਲੱਗਾ ਜੀ ਇਹ ਧੰਨ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਛੋਟੇ ਭਰਾਤਾਂ ਨੇ ਭੇਜੀ ਹੈ, ਇਹ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਹੁੰਚਾਉਣੀ ਹੈ। ਸਿੱਖ ਨੂੰ ਜਲ ਪਾਣੀ ਛਕਾਇਆ, ਸਤਿਕਾਰ ਮਾਣ ਦੇ ਕੇ ਕਹਿਣ ਲੱਗਾ ਤੁਸੀਂ ਵਾਪਸ ਜਾਓ, ਮੈਂ ਆਪੇ ਹੀ ਇਹ ਪੱਤਰਿਕਾ ਚਿੱਠੀ ਗੁਰੂ ਸਾਹਿਬ ਦੇ ਕੋਲੇ ਦੇ ਦਿਆਂਗਾ। ਸਿੱਖ ਚੱਲਿਆ ਗਾ, ਜਦੋਂ ਚਿੱਠੀ ਪੜ੍ਹੀ ਪਿਰਥੀਏ ਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਉਮਰ ਵੀ ਬੜੀ ਥੋੜ੍ਹੀ ਹੈ ਪਰ ਬਾਣੀ ਗੁਰੂ ਸਾਹਿਬ ਵਾਂਗੂ ਰਚਣ ਲੱਗ ਪਏ ਹੈ। ਜੇ ਚਿੱਠੀ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਗਈ ਜਿਹਦੇ ਵਿੱਚ ਇੰਨੀ ਵੈਰਾਗ ਭਰੀ ਬੇਨਤੀ ਕੀਤੀ ਗਈ ਹੈ, ਜੇ ਗੁਰੂ ਰਾਮਦਾਸ ਜੀ ਨੇ ਚਿੱਠੀ ਪੜ੍ਹ ਲਈ, ਉਹਨਾਂ ਨੇ ਤਤਕਾਲ ਹੀ ਮੇਰੇ ਛੋਟੇ ਭਰਾਤਾ ਸ਼੍ਰੀ ਅਰਜਨ ਦੇਵ ਜੀ ਨੂੰ ਬੁਲਾ ਲੈਣਾ ਅਤੇ ਕਿਤੇ ਐਸਾ ਨਾ ਹੋਵੇ ਗੁਰਤਾ ਗੱਦੀ ਦੇ ਦੇਣ। ਉਹ ਚਿੱਠੀ ਲੁਕਾ ਕੇ ਆਪਣੇ ਕੋਲੇ ਰੱਖ ਲਈ। ਸਿੱਖ ਵਾਪਸ ਗਿਆ, ਸਿੱਖ ਨੇ ਦੱਸਿਆ ਮਹਾਰਾਜ ਮੈਂ ਚਿੱਠੀ ਪਹੁੰਚਾਇਆ। ਸਤਿਗੁਰੂ ਮਹਾਰਾਜ ਕਹਿਣ ਲੱਗੇ ਬਹੁਤ ਚੰਗਾ ਕੀਤਾ, ਪੁੱਛਿਆ ਨਹੀਂ ਕੁਝ ਵੀ। ਕਾਫੀ ਸਮਾਂ ਗੁਜ਼ਰਨ ਤੋਂ ਜਦੋਂ ਕੋਈ ਸੁਨੇਹਾ ਨਾ ਮਿਲਿਆ, ਦੂਜੀ ਪੱਤਰਿਕਾ ਲਿਖੀ, ਉਸ ਵਿੱਚ ਅਗਲੀ ਪੌੜੀ ਉਚਾਰਨ ਕਰਕੇ ਲਿਖੀ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹੋਂ ਘੋਲੀ ਹੋਂ ਘੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ। ਸਿੱਖ ਨੂੰ ਇਹ ਪੱਤਰਿਕਾ ਦੇ ਕੇ ਭੇਜਿਆ, ਸਿੱਖ ਉਹ ਪੱਤਰਿਕਾ ਲੈ ਕੇ ਆਇਆ, ਉਹ ਵੀ ਪਿਰਥੀਏ ਦੇ ਹੱਥ ਲੱਗ ਗਈ, ਉਹ ਵੀ ਪਿਰਥੀਏ ਨੇ ਗੁਰੂ ਸਾਹਿਬ ਕੋਲੇ ਨਾਮ ਪਹੁੰਚਾਈ, ਸਿੱਖ ਵਾਪਸ ਮੁੜ ਗਿਆ। ਸਮਾਂ ਗੁਜ਼ਰਿਆ, ਧੰਨ ਗੁਰੂ ਅਰਜਨ ਦੇਵ ਜੀ ਨੇ ਫਿਰ ਤੀਸਰੀ ਪੱਤਰਿਕਾ ਲਿਖੀ, ਤੀਸਰੀ ਪੌੜੀ ਉਚਾਰੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈਤੁਲ ਭਗਵੰਤਾ, ਮੋਹੇ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰਦੁਰਬਾਰੇ ਜੀਓ, ਹਉ ਘੋਲੀ ਦਿਓ ਘੋਲ ਕਮਾਈ ਅਤੇ ਸੱਚੇ ਗੁਰਦੁਰਬਾਰੇ ਜੀਓ। ਚਿੱਠੀ ਲਿਖ ਕੇ, ਪੱਤਰਿਕਾ ਲਿਖ ਕੇ, ਪੌੜੀ ਲਿਖ ਕੇ, ਸ਼ਬਦ ਦੀ ਸਤਿਗੁਰੂ ਮਹਾਰਾਜ ਕਹਿਣ ਲੱਗੇ, ਪੰਚਮ ਪਾਤਸ਼ਾਹ ਸਿੱਖਾ ਇਹ ਚਿੱਠੀ ਹੋਰ ਕਿਸੇ ਨੂੰ ਨਾ ਦਈ, ਇਹ ਗੁਰੂ ਰਾਮਦਾਸ ਜੀ ਦੇ ਹੱਥਾਂ ਵਿੱਚ ਪਹੁੰਚਣੀ ਚਾਹੀਦੀ ਹੈ, ਉਹਨਾਂ ਨੂੰ ਆਪਣੇ ਹੱਥੀਂ ਦੇ ਕੇ ਆਈ। ਸਿੱਖ ਵੀ ਸਮਝ ਗਿਆ, ਸਿਆਣੀ ਸੋਚ ਵਾਲਾ ਸਿੱਖ, ਦੀਰਘਦਰਸ਼ੀ ਸੋਚ ਹੈ ਕਿ ਕਾਰਨ ਜ਼ਰੂਰ ਹੈ ਜਿਹੜਾ ਬਚਨ ਗੁਰੂ ਸਾਹਿਬ ਨੇ ਕਿਹਾ। ਸੋ ਸਿੱਖ ਨੇ ਮਸਤਕ ਨੂੰ ਉਹ ਪੱਤਰਿਕਾ ਲਾਈ, ਚੱਲ ਕੇ ਇੱਥੇ ਆਇਆ। ਉਸ ਸਮੇਂ ਕੁਦਰਤ ਦਾ ਇੱਕ ਐਸਾ ਕਾਰਨ ਵਰਤਿਆ, ਪਿਰਥੀਆ ਅੱਗੇ ਮਹਾਰਾਜ ਦੇ ਦਰਬਾਰ ਵਿੱਚ ਪਹਿਲਾਂ ਉਸ ਦਿਨ ਹਾਜ਼ਰੀ ਨਹੀਂ ਸੀ। ਉਹ ਸਿੱਖ ਲੈ ਕੇ ਪੱਤਰਿਕਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ, ਨਮਸਕਾਰ ਕੀਤੀ, ਉਹ ਪੱਤਰਿਕਾ ਅੱਗੇ ਕੀਤੀ। ਸਤਿਗੁਰਾਂ ਨੇ ਉਹ ਪੱਤਰਿਕਾ ਲੈ ਕੇ ਖੋਲ੍ਹ ਕੇ ਜਦੋਂ ਆਪ ਪੜ੍ਹੀ ਨਾ, ਤਾਂ ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਧੰਨ ਗੁਰੂ ਰਾਮਦਾਸ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ। ਬਾਬਾ ਬੁੱਢਾ ਜੀ ਨੂੰ ਪਾਸ ਬੁਲਾਇਆ, ਭਾਈ ਗੁਰਦਾਸ ਜੀ ਨੂੰ ਬੁਲਾਇਆ, ਬੁਲਾ ਕੇ ਪੱਤਰਿਕਾ ਦਿੱਤੀ, ਕਹਿਣ ਲੱਗੇ ਸਾਹਿਬਜ਼ਾਦਾ ਜੀ ਦੀ ਚਿੱਠੀ ਆਈ ਹੈ, ਆਹ ਤੁਸੀਂ ਪੱਤਰਿਕਾ ਪੜ੍ਹਨਾ ਕਰੋ, ਇਹ ਬਾਣੀ ਦੀ ਪੌੜੀ ਲਿਖੀ ਹੋਈ ਆ ਉਹਨਾਂ ਨੇ। ਸੋ ਸਾਤ ਸੰਗਤ ਜੀ, ਜਦੋਂ ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ ਨੇ ਉਹ ਤੀਸਰੀ ਪੌੜੀ ਪੜ੍ਹੀ ਇਹ ਸ਼ਬਦ ਦੀ, ਤਾਂ ਹੈਰਾਨ ਰਹਿ ਗਏ, ਸੱਚੇ ਪਾਤਸ਼ਾਹ ਤੁਹਾਡੇ ਛੋਟੇ ਸਾਹਿਬਜ਼ਾਦੇ ਤਾਂ ਬਾਣੀ ਰਚਣ ਲੱਗ ਪਏ ਹੈ, ਐਡੀ ਵੱਡੀ ਕਿਰਪਾ ਹੋ ਗਈ ਹੈ। ਉਸੇ ਵਕਤ ਧੰਨ ਗੁਰੂ ਅਰਜਨ ਦੇਵ ਜੀ ਦੇ ਵੈਰਾਗ ਦੀ ਭਾਵਨਾ ਨੂੰ, ਐਸਾ ਵੈਰਾਗ ਹੈ ਮੇਰੇ ਸਤਿਗੁਰਾਂ ਦੇ ਹਿਰਦੇ ਵਿੱਚ, ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਐਸੀ ਹਾਲਤ ਅਨੁਭਵ ਕਰਕੇ ਬਾਬਾ ਬੁੱਢਾ ਜੀ ਦੇ ਨਾਲ ਚਾਰ ਸਿੱਖ ਹੋਰ ਤਿਆਰ ਕੀਤੇ। ਮਹਾਰਾਜ ਕਹਿਣ ਲੱਗੇ, ਜਾਓ ਤੁਸੀਂ ਸਾਹਿਬਜ਼ਾਦੇ ਨੂੰ ਲਾਹੌਰ ਤੋਂ ਲੈ ਕੇ ਆਓ, ਔਰ ਉਹ ਪੱਤਰਿਕਾ ਅਤੇ ਪੌੜੀ 'ਤੇ ਤੀਸਰਾ ਅੰਕ ਵੀ ਲਿਖਿਆ ਹੋਇਆ ਕਿ ਤੀਜੀ ਪੱਤਰਿਕਾ ਤੀਜੀ ਪੌੜੀ ਹੈ। ਸਤਿਗੁਰੂ ਮਹਾਰਾਜ ਸਿੱਖ ਨੂੰ ਪੁੱਛਣ ਲੱਗੇ, ਸਿੱਖਾ ਪਹਿਲੀਆਂ ਦੋ ਪੱਤਰਿਕਾਵਾਂ ਕਿੱਥੇ ਹਨ? ਜਾਣੀ ਜਾਣ ਤਾਂ ਹਨ ਮੇਰੇ ਸਤਿਗੁਰੂ, ਅਣਜਾਣਾਂ ਦੀ ਤਰ੍ਹਾਂ ਪੁੱਛ ਰਹੇ ਹੈ। ਸਿੱਖ ਕਹਿਣ ਲੱਗਾ, ਮਹਾਰਾਜ ਦੋ ਪੱਤਰਿਕਾ ਪਹਿਲਾਂ ਮੈਂ ਲੈ ਕੇ ਆਇਆ, ਤੁਹਾਡੇ ਵੱਡੇ ਸਾਹਿਬਜ਼ਾਦੇ ਪਿਰਥੀ ਨੇ ਮੇਰੇ ਕੋਲੋਂ ਲੈ ਲਈਆਂ ਕਿ ਮੈਂ ਆਪੇ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚਾ ਦਿਆਂਗਾ। ਹੁਣ ਸਤਿਗੁਰੂ ਜੀ, ਮੈਨੂੰ ਨਹੀਂ ਪਤਾ ਤੁਹਾਡੇ ਕੋਲ ਅੱਪੜੀ ਹੈ ਜਾਂ ਨਹੀਂ ਪਹੁੰਚੀ। ਸਤਿਗੁਰੂ ਜੀ ਚੁੱਪ ਕਰ ਗਏ। ਉਸ ਵਕਤ ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਗੱਡੇ 'ਤੇ ਸਵਾਰ ਹੋ ਕੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਲਗਭਗ 3.5 ਸਾਲ ਬਾਅਦ, ਉਦੋਂ 17 ਤੋਂ 18 ਸਾਲ ਦੀ ਉਮਰ ਸਤਿਗੁਰੂ ਜੀ ਦੀ ਹੋ ਚੁੱਕੀ ਸੀ, ਲਾਹੌਰ ਤੋਂ ਜਦੋਂ ਲੈ ਕੇ ਤੁਰੇ, ਬੜਾ ਸੰਗਤਾਂ ਨੇ ਵੈਰਾਗ ਕੀਤਾ, ਪਰ ਬਾਬਾ ਜੀ ਨੇ ਸੰਗਤ ਨੂੰ ਧੀਰਜ ਦੇ ਕੇ ਕਹਿਣ ਲੱਗੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ, ਇਸ ਲਈ ਤਾਂ ਇਹਨਾਂ ਨੂੰ ਲੈਣ ਵਾਸਤੇ ਆਏ ਹਾਂ, ਤਾਂ ਲੈ ਕੇ ਚੱਲੇ ਹਾਂ। ਜਦੋਂ ਧੰਨ ਗੁਰੂ ਅਰਜਨ ਦੇਵ ਜੀ ਉੱਥੋਂ ਤੁਰਨ ਲੱਗੇ, ਸਾਰੀ ਸੰਗਤ ਨੂੰ ਆਖਿਆ, ਭਾਈ ਧਰਮਸਾਲ, ਕਿਉਂਕਿ ਪਹਿਲਾਂ ਗੁਰਦੁਆਰਾ ਸਾਹਿਬ ਦਾ ਨਾਮ ਧਰਮਸਾਲਾ ਹੋਇਆ ਕਰਦਾ ਸੀ। ਭਾਈ ਗੁਰਦਾਸ ਜੀ ਨੇ ਵੀ ਕਿਹਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਮਹਾਰਾਜ ਕਹਿੰਦੇ, ਭਾਈ ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਪਿਤਾ ਜੀ ਦਾ ਅਵਤਾਰ ਅਸਥਾਨ ਹੈ, ਇਸ ਅਸਥਾਨ 'ਤੇ ਦੋਨੋਂ ਸਮੇਂ ਗੁਰਬਾਣੀ ਦਾ ਨਿਤਨੇਮ ਔਰ ਕੀਰਤਨ ਕਥਾ ਦਾ ਪ੍ਰਵਾਹ ਚਲਾਉਣਾ, ਲੰਗਰ ਚਲਾਉਣਾ, ਔਰ ਇੱਥੇ ਯੋਗ ਗੁਰਸਿੱਖ ਬਾਣੀ ਪੜ੍ਹਨ ਵਾਲਾ ਸੇਵਾ ਕਰਨ ਵਾਲਾ ਧਰਮ ਦੀ ਧਰਮਸ਼ਾਲਾ ਦੀ ਸਾਂਭ ਸੰਭਾਲ ਲਈ ਰੱਖਣਾ, ਜਿਹੜਾ ਦੋਨੋਂ ਸਮੇਂ ਗੁਰੂ ਘਰ ਦੀ ਮਰਯਾਦਾ ਨੂੰ ਨਿਭਾਵੇ। ਗੁਰੂ ਘਰ ਦੀ ਮਰਯਾਦਾ ਨਿਭਾਉਣ ਦੀ ਇਹ ਮਰਯਾਦਾ ਆਪ ਹੀ ਧੰਨ ਗੁਰੂ ਅਰਜਨ ਦੇਵ ਜੀ ਕਾਇਮ ਕਰਕੇ ਗਏ ਹੈ। ਸੋ ਉੱਥੋਂ ਸਤਿਗੁਰੂ ਜੀ ਬਾਬਾ ਬੁੱਢਾ ਜੀ ਦੇ ਨਾਲ ਆਏ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਗਏ, ਬਹੁਤ ਵੈਰਾਗ ਦੇ ਸਹਿਤ, ਇਤਨਾ ਵੈਰਾਗ ਨੇਤਰਾਂ ਦੇ ਵਿੱਚ ਅਥਰੂ ਵਹਿ ਤੁਰੇ ਮਾਨੋ ਵੈਰਾਗ ਦਾ ਸਮੁੰਦਰੀ ਵਗ ਤੁਰਿਆ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਵੈਰਾਗ ਦੇ ਜਲ ਨਾਲ ਧੋ ਦਿੱਤੇ ਸੱਚੇ ਪਾਤਸ਼ਾਹ ਨੇ। ਸੱਚੇ ਪਾਤਸ਼ਾਹ ਨੇ ਬਾਹਾਂ ਤੋਂ ਪਕੜ ਕੇ ਉਠਾਇਆ, ਆਪਣੇ ਸੀਨੇ ਨਾਲ ਲਾਇਆ ਔਰ ਸੁੱਖ ਸ਼ਾਂਤ ਪੁੱਛ ਕੇ ਕਹਿਣ ਲੱਗੇ, ਸਾਹਿਬਜ਼ਾਦਾ ਜੀ ਪਹਿਲੀਆਂ ਦੋ ਪੱਤਰਕਾਂ ਜਿਹੜੀਆਂ ਤੁਸੀਂ ਭੇਜੀਆਂ ਸਨ ਉਹ ਸਾਡੇ ਪਾਸ ਨਹੀਂ ਅੱਪੜੀਆਂ। ਜਿਵੇਂ ਸਿੱਖ ਨੇ ਦੱਸਿਆ ਉਵੇਂ ਗੁਰੂ ਅਰਜਨ ਦੇਵ ਜੀ ਨੇ ਬੇਨਤੀ ਕੀਤੀ, ਮਹਾਰਾਜ ਭਰਾਤਾ ਜੀ ਦੇ ਪਾਸ ਹਨ, ਉਹਨਾਂ ਨੂੰ ਸਿੱਖ ਦੇ ਕੇ ਗਿਆ ਸੀ, ਉਹਨਾਂ ਨੂੰ ਪੁੱਛ ਲਓ। ਪਿਰਥੀ ਚੰਦ ਨੂੰ ਬੁਲਾਇਆ, ਸਤਿਗੁਰੂ ਪੁੱਛਣ ਲੱਗੇ, ਉਹ ਚਿੱਠੀ ਤੀਸਰੀ ਦਿਖਾ ਕੇ ਕਹਿਣ ਲੱਗੇ, ਪਿਰਥੀ ਚੰਦ ਜਿਹੜੀਆਂ ਪਹਿਲੀਆਂ ਦੋ ਚਿੱਠੀਆਂ ਹਨ ਉਹ ਤੂੰ ਸਾਨੂੰ ਕਿਉਂ ਨਹੀਂ ਪਹੁੰਚਾਈਆਂ? ਕੋਈ ਮਨ ਵਿੱਚ ਸ਼ਰਧਾ ਨਹੀਂ, ਕੋਈ ਭਾਵਨਾ ਨਹੀਂ। ਕਹਿਣ ਲੱਗਾ, ਉਹ ਕਿਹੜਾ ਹੁੰਡੀ ਦੇ ਕਾਗਜ਼ ਸੀ ਜਿਹੜੇ ਮੈਂ ਲੁਕੋ ਕੇ ਰੱਖ ਲਏ? ਪੁਰਾਣੇ ਸਮਿਆਂ ਵਿੱਚ ਹੁੰਡੀ ਉਸ ਕਾਗਜ਼ ਨੂੰ ਕਿਹਾ ਕਰਦੇ, ਜਿਵੇਂ ਅੱਜ ਕੱਲ੍ਹ ਸਾਧ ਸੰਗਤ ਦੀ ਕੈਸ਼ੀਅਰ ਚੈੱਕ ਨਹੀਂ ਬਣਦਾ ਬੈਂਕਾਂ ਦੇ ਵਿੱਚ, ਕਿਤੋਂ ਵੀ ਕੈਸ਼ੀਅਰ ਚੈੱਕ ਬਣਾ ਕੇ ਜਿੱਥੋਂ ਮਰਜ਼ੀ ਬੈਂਕ ਵਿੱਚੋਂ ਪੈਸੇ ਕਢਾ ਲਓ, ਇਵੇਂ ਹੁੰਡੀ ਦਾ ਕਾਗਜ਼ ਹੋਇਆ ਕਰਦਾ। ਸ਼ਾਹੂਕਾਰ ਲੋਕ ਜਿਨ੍ਹਾਂ ਦਾ ਅੱਗੇ ਤੋਂ ਅੱਗੇ ਧਨ ਦਾ ਲੈਣ ਦੇਣ ਦਾ ਵਪਾਰ ਚੱਲਿਆ ਕਰਦਾ ਸੀ, ਜੇ ਕਿਸੇ ਵਿਅਕਤੀ ਨੂੰ ਧਨ ਦੀ ਲੋੜ ਹੋਣੀ ਇਹਨੇ ਲਾਹੌਰ ਜਮ੍ਹਾਂ ਕਰਾ ਦੇਣਾ, ਜਿਹਦੇ ਕੋਲ ਜਮ੍ਹਾਂ ਕਰਾਉਣਾ ਉਹਨੇ ਹੁੰਡੀ ਇੱਕ ਕਾਗਜ਼ ਦੇ ਉੱਤੇ ਲਿਖਤ ਕਰ ਦੇਣੀ, ਕੋਡ ਪਾ ਕੇ ਕਿ ਤੂੰ ਅੰਮ੍ਰਿਤਸਰ ਸਾਹਿਬ ਤੋਂ ਜਾ ਕੇ ਫਲਾਨੇ ਸ਼ਾਹੂਕਾਰ ਤੋਂ ਇੰਨੀ ਮਾਇਆ ਲੈ ਲਈ। ਉਹਨੂੰ ਹੁੰਡੀ ਦਾ ਕਾਗਜ਼ ਕਿਹਾ ਜਾਂਦਾ ਸੀ। ਕਹਿਣ ਲੱਗਾ, ਉਹ ਕੋਈ ਹੁੰਡੀ ਦਾ ਕਾਗਜ਼ ਸੀ ਜਿਹੜਾ ਮੈਂ ਲੁਕੋ ਕੇ ਰੱਖਣਾ ਸੀ? ਬਹੁਤ ਅਵਾ ਤਵਾ ਬੋਲਿਆ, ਹੰਕਾਰ ਦੇ ਵਿੱਚ ਬੜੇ ਕੋਝੇ ਸ਼ਬਦ ਬੋਲੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਇੱਕ ਸਿੱਖ ਨੂੰ ਬੁਲਾਇਆ, ਮਹਾਰਾਜ ਕਹਿਣ ਲੱਗੇ, ਜਾਓ ਇਹਦੇ ਘਰ ਦੇ ਵਿੱਚ, ਇਹਦੇ ਚੁਬਾਰੇ ਵਿੱਚ ਜਿੱਥੇ ਨਿਵਾਸ ਹੈ ਨਾ, ਕਿੱਲੇ ਦੇ ਉੱਤੇ ਇਹਦਾ ਚੋਲਾ ਟੰਗਿਆ ਹੋਇਆ, ਉਹ ਲਾਹ ਕੇ ਲਿਆਓ, ਹੁਣੇ ਪਤਾ ਲੱਗ ਜਾਏਗਾ। ਪਾ ਜੋ ਘੇੜਨਾ ਸੀ ਝੂਠੇ ਦਾ। ਉਸੇ ਵਕਤ ਸਿੱਖ ਗਿਆ ਪਿਰਥੀ ਇਹਦੇ ਘਰ ਵਾਲੀ ਕਰਮੋ ਨੂੰ, ਕਹਿਣ ਲੱਗਾ, ਹੇ ਕਰਮੋ, ਸਿੱਖ ਨੇ ਤਾਂ ਮਾਤਾ ਹੀ ਕਹਿਣਾ ਸੀ ਕਿ ਕੋਈ ਗੁਰੂ ਦੇ ਪੁੱਤਰ ਦੀ ਪਤਨੀ ਹੈ। ਕਹਿਣ ਲੱਗਾ, ਮਾਤਾ ਜੀ, ਬਾਬਾ ਪਿਰਥੀ ਚੰਦ ਦਾ ਜਿਹੜਾ ਚੋਲਾ ਉਹ ਮੈਨੂੰ ਦਿਓ, ਗੁਰੂ ਸਾਹਿਬ ਨੇ ਮੰਗਾਇਆ। ਉਹਨੇ ਉਹ ਚੋਲਾ ਦਿੱਤਾ। ਜਦੋਂ ਸਤਿਗੁਰੂ ਜੀ ਦੇ ਪਾਸ ਉਹ ਸਿੱਖ ਪਿਰਥੀ ਦਾ ਜਾਮਾ ਜਿਹੜਾ ਵੱਡਾ ਸਾਰਾ ਪਾ ਕੇ ਰੱਖਦਾ ਸੀ, ਗੁਰੂ ਬਣਨ ਵਾਲਾ ਲਿਬਾਸ ਤਾਂ ਪਹਿਲਾਂ ਹੀ ਬਣਾਈ ਰੱਖਦਾ ਸੀ। ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਪਿਰਥੀ ਨੇ ਅੰਮ੍ਰਿਤਸਰ ਸਾਹਿਬ ਜਿਹੜੇ ਗੁਰੂ ਸਾਹਿਬ ਨੇ ਖੂਹ ਲਵਾਏ ਹੋਏ ਸਨ, ਬਾਹਰ ਖੂਹ ਲਵਾਇਆ ਹੋਇਆ ਸੀ, ਬਾਗ ਲੱਗਾ ਹੋਇਆ ਸੀ, ਦਿਨੇ ਜਾਣਾ ਸਿੱਖਾਂ ਤੋਂ ਮਾਲਸ਼ਾਂ ਕਰਾਉਣੀਆਂ, ਮਲ ਮਲ ਕੇ ਨਹਾਉਣਾ, ਬੜੇ ਕੀਮਤੀ ਵਸਤਰ ਪਾਉਣੇ, ਅਤੇ ਸਿੱਖ ਰੱਖੇ ਹੋਏ ਸਨ ਸੇਵਕ ਜਿਨ੍ਹਾਂ ਨੇ ਗਰਮੀ ਵਿੱਚ ਪੱਖਾ ਝੱਲਣਾ, ਰੁਮਾਲ ਦੇਣੇ ਪਸੀਨਾ ਪੂੰਢਣ ਵਾਸਤੇ, ਸਾਫ਼ ਕਰਨ ਵਾਸਤੇ, ਔਰ ਇਹੋ ਜਿਹਾ ਦਾਵਾ ਉਹਨੇ ਸਤਿਗੁਰੂ ਜੀ ਦੇ ਹੁੰਦਿਆਂ ਹੀ ਰੱਖਿਆ ਹੋਇਆ ਸੀ। ਇਹੋ ਜਿਹਾ ਪ੍ਰਪੰਚ ਬਣਾਈ ਬੈਠਾ ਸੀ ਕਿ ਗੁਰੂ ਤਾਂ ਮੈਂ ਹੀ ਹਾਂ, ਹੁਣ ਮੈਂ ਹੀ ਬਣਨਾ, ਗੁਰੂ ਅਰਜਨ ਦੇਵ ਜੀ ਨੇ ਜਾਂ ਕਿਸੇ ਹੋਰ ਸਾਹਿਬਜ਼ਾਦੇ ਨੇ ਕੀ ਆਉਣਾ ਇੱਥੇ। ਮਹਾਂਦੇਵ ਜੀ ਬਾਬਤ ਸਮਝਦਾ ਸੀ ਕਿ ਉਹ ਸਾਧੂ ਸੁਭਾਅ ਵਾਲੇ, ਮਸਤ ਬਿਰਤੀ ਵਾਲੇ ਹੈ, ਮਸਤ ਮੌਲਾ ਹਨ। ਇਹੋ ਜਿਹੇ ਪ੍ਰਪੰਚ ਪਿਰਥੀਆ ਹਮੇਸ਼ਾ ਕਰਦਾ ਹੀ ਰਹਿੰਦਾ ਸੀ। ਜਦੋਂ ਸਾਧ ਸੰਗਤ ਜੀ ਉਹ ਜਾਮਾ ਆਇਆ, ਸਿੱਖ ਨੂੰ ਮਹਾਰਾਜ ਕਹਿਣ ਲੱਗੇ, ਇਹਦੇ ਖੀਸੇ ਵਿੱਚ ਹੱਥ ਪਾ ਕੇ ਉਹ ਪੱਤਰਕਾਵਾਂ ਕੱਢੋ। ਜਦੋਂ ਕੱਢੀਆਂ, ਸਾਰੀ ਸੰਗਤ ਵਿੱਚ ਪਿਰਥੀਏ ਦਾ ਪਾਜ ਉੱਗੜ ਗਿਆ। ਉਹ ਸਤਿਗੁਰੂ ਜੀ ਨੇ ਚਿੱਠੀਆਂ ਦੋਨੋਂ ਹੀ ਖਿਲਾ ਕੇ ਭਾਈ ਗੁਰਦਾਸ ਜੀ ਤੋਂ ਪੜ੍ਹਾਈਆਂ। ਜਦੋਂ ਪੌੜੀਆਂ ਪੜ੍ਹੀਆਂ ਨਾ, ਤਿੰਨੇ ਹੀ ਦੋ ਪਹਿਲੀਆਂ ਤੀਸਰੀ ਜੋ ਸਿੱਖ ਦੇ ਕੇ ਗਿਆ ਸੀ ਤਾਂ ਉਸ ਵਕਤ ਪਿਰਥੀਏ ਦੇ ਤਾਂ ਨੀਵੀਂ ਪੈ ਗਈ, ਸ਼ਰਮਿੰਦਾ ਹੋਇਆ, ਪਾਜ ਉਕੜ ਗਿਆ, ਝੂਠ ਜੋ ਬੋਲਿਆ ਸੀ। ਉਸ ਵਕਤ ਚੌਥੇ ਪਾਤਸ਼ਾਹ ਕਹਿਣ ਲੱਗੇ, ਚੰਗਾ ਸਾਹਿਬਜ਼ਾਦਾ ਜੀ, ਤਿੰਨ ਪੌੜੀਆਂ ਨਾਲ ਸ਼ਬਦ ਨਹੀਂ ਸੰਪੂਰਨ ਹੁੰਦਾ, ਚੌਥੀ ਪੌੜੀ ਵੀ ਹੁਣ ਉਚਾਰੋ ਸਾਡੇ ਪਾਸ, ਕਿਉਂਕਿ ਕਈ ਇਲਜ਼ਾਮ ਲਾ ਸਕਦੇ ਸਨ ਕਿ ਕੀ ਪਤਾ ਕਿਸੇ ਕੋਲੋਂ ਨਾ ਲਿਖਾ ਲਿਆ ਹੋਵੇ। ਸੰਗਤਾਂ ਦੀ ਸ਼ੰਕਾ ਨਿਵਰਤ ਕਰਨ ਵਾਸਤੇ ਸਤਿਗੁਰੂ ਜੀ ਨੇ ਆਗਿਆ ਕੀਤੀ, ਹੁਣ ਚੌਥੀ ਪੌੜੀ ਸੰਪੂਰਨਤਾ ਦੀ ਸੰਗਤ ਵਿੱਚ ਆਪਣੇ ਮੁਖਾਰ ਬਿੰਦ ਤੋਂ ਉਚਾਰੋ। ਫਿਰ ਇਸੇ ਸ਼ਬਦ ਨਾਲ ਮਿਲਦਾ ਭਾਵ ਚੌਥੀ ਪੌੜੀ, ਭਾਗ ਹੋਇਆ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹੋਂ ਘੋਲੀ ਦਿਓ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਹੇ ਮਹਾਰਾਜ, ਭਾਗ ਹੋ ਗਿਆ ਸਾਡਾ ਉੱਚਾ, ਸੰਤ ਬਾਬਾ ਬੁੱਢਾ ਜੀ ਨੇ ਹੇ ਪ੍ਰਭੂ ਸਤਿਗੁਰੂ ਜੀ ਤੁਹਾਨੂੰ ਸਾਡਾ ਮਿਲਾਪ ਕਰਾ ਦਿੱਤਾ, ਦਰਸ਼ਨ ਕਰਾ ਦਿੱਤੇ, ਤੁਹਾਡੀ ਸੇਵਾ ਤੋਂ ਤੁਹਾਡੇ ਦਰਸ਼ਨਾਂ ਤੋਂ ਤਾਂ ਇੱਕ ਪਲ ਵੀ ਅਸੀਂ ਵਿਛੜਨਾ ਰਹਿ ਨਹੀਂ ਸਕਦੇ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਸਿੱਖ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਸ਼ਬਦ ਸੰਪੂਰਨ ਹੋਇਆ, ਧੰਨ ਗੁਰੂ ਰਾਮਦਾਸ ਜੀ ਨੇ ਨਿਰਣਾ ਕੀਤਾ, ਸਿਆਣੇ ਸਿਆਣੇ ਗੁਰਸਿੱਖਾਂ ਨੂੰ ਬੁਲਾ ਕੇ ਸਤਿਗੁਰੂ ਗੁਰੂ ਰਾਮਦਾਸ ਜੀ ਕਹਿਣ ਲੱਗੇ, ਗੁਰਸਿੱਖੋ ਸਾਡੇ ਸਰੀਰ ਦੀ ਜਿਹੜੀ ਅਵਸਥਾ ਉਮਰ ਹੈ ਹੁਣ ਕੇਵਲ 4 ਕੁ ਦਿਨ ਦੀ ਰਹਿ ਗਈ ਹੈ, ਹੁਣ ਗੁਰਤਾ ਗੱਦੀ ਦੇ ਸੰਭਾਲਣ ਦੇ ਯੋਗ ਸਾਡੇ ਛੋਟੇ ਸਾਹਿਬਜ਼ਾਦੇ ਤਿਆਰ ਹੋ ਚੁੱਕੇ ਹੈ, ਔਰ ਬਾਣੀ ਵੀ ਰਚਣ ਲੱਗ ਪਏ ਹੈ, ਕਿਉਂਕਿ ਤੀਸਰੇ ਪਾਤਸ਼ਾਹ ਜੀ ਦੇ ਬਚਨ ਸਨ। ਇੱਕ ਦਿਨ ਧੰਨ ਗੁਰੂ ਅਰਜਨ ਦੇਵ ਜੀ ਚੁਬਾਰਾ ਸਾਹਿਬ ਗੋਂਦਵਾਲ ਸਾਹਿਬ ਮਾਤਾ ਭਾਨੀ ਜੀ ਦੇ ਕੋਲੋਂ ਖੇਡਦੇ ਚੁਬਾਰਾ ਸਾਹਿਬ ਵਿੱਚ ਜਿੱਥੇ ਗੁਰੂ ਅਮਰਦਾਸ ਜੀ ਸਮਾਧੀ ਲਾ ਕੇ ਬੈਠੇ ਸਨ, ਸੱਚੇ ਪਾਤਸ਼ਾਹ 84 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ ਧੰਨ ਗੁਰੂ ਅਮਰਦਾਸ ਸਾਹਿਬ, ਨਿਤਨੇਮ ਤੋਂ ਇਲਾਵਾ ਬਿਰਧ ਅਵਸਥਾ ਵਿੱਚ ਵੀ। ਤੋ ਇੱਕ ਦਿਨ ਖੇਡਦੇ ਮਹਿਲਾਂ ਦੇ ਵਿੱਚੋਂ ਜਿਸ ਕਮਰੇ ਵਿੱਚ ਸਤਿਗੁਰੂ ਜੀ ਸੁਭਾਏਮਾਨ ਸਨ ਉੱਥੇ ਚਲੇ ਗਏ, ਹੌਲੀ ਹੌਲੀ ਰਿੜਦੇ ਪਾਵਾ ਪਕੜ ਕੇ ਸਾਧ ਸੰਗਤ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਸਮਾਧੀ ਵਿੱਚ ਸਥਿਤ ਹੈ ਉੱਥੇ ਖੜ ਗਏ, ਉੱਚੀ ਉੱਚੀ ਬੋਲੇ, ਜਿਵੇਂ ਬਾਲਕ ਚੀਕਾਂ ਮਾਰਦੇ ਆ ਇਸ ਤਰ੍ਹਾਂ ਬੋਲੇ। ਸਤਿਗੁਰਾਂ ਦੇ ਮਾਤਾ ਭਾਨੀ ਜੀ ਨੂੰ ਪਤਾ ਲੱਗਾ, ਬੜੀ ਕਾਹਲੀ ਨਾਲ ਦੌੜ ਕੇ ਆਏ ਕਿ ਪਿਤਾ ਸਤਿਗੁਰੂ ਦੀ ਆਗਿਆ ਨਿਤਨੇਮ 'ਚ ਹੋਈਏ, ਕੋਈ ਕੋਲੇ ਨਾ ਆਵੇ, ਇਕਾਂਤ ਵਿੱਚ ਬਹਿ ਕੇ ਨਿਤਨੇਮ ਕਰਦੇ ਮੇਰੇ ਸਤਿਗੁਰੂ। ਤਾਂ ਮਾਤਾ ਭਾਨੀ ਜੀ ਜਦੋਂ ਆਏ ਨਾ, ਆਉਂਦਿਆਂ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਸਮਾਧੀ ਖੁੱਲ੍ਹੀ ਹੋਈ ਹੈ ਅਤੇ ਡੌਲਿਆਂ ਤੋਂ ਫੜ ਕੇ ਤੋਲ ਰਹੇ ਆ, ਡੌਲਿਆਂ ਤੋਂ ਫੜ ਕੇ ਤਾਂ ਨੂੰ ਚੱਕ ਰਹੇ ਆ। ਕਹਿਣ ਲੱਗੇ, ਭਾਰੀ ਗੁਰੂ ਹੋਣਗੇ ਭਾਰੀ ਗੁਰੂ। ਮਾਤਾ ਭਾਨੀ ਜੀ ਅਦਬ ਦੇ ਵਿੱਚ ਮਹਾਰਾਜ ਸਾਹਿਬ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੇ ਸਿੰਘਾਸਨ 'ਤੇ ਸਾਹਿਬਜ਼ਾਦਾ ਨਹੀਂ ਬੈਠ ਸਕਦਾ। ਕਹਿਣ ਲੱਗੇ, ਇਹ ਤਾਂ ਹੁਣੇ ਹੀ ਕਾਲਾ ਹੋ ਗਿਆ ਬੈਠਣ ਨੂੰ। ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਪਹਿਲਾਂ ਤੇਰੇ ਪਿਤਾ ਜੀ ਗੁਰਤਾ ਗੱਦੀ 'ਤੇ ਬੈਠਣਗੇ, ਫਿਰ ਤੁਹਾਨੂੰ ਗੁਰਤਾ ਗੱਦੀ ਮਿਲੇਗੀ। ਭਾਰੀ ਗੁਰੂ ਜਗ ਬਿਤ ਤੈ ਹੈ, ਬਾਣੀ ਕੋ ਬੋਹਿਤ ਵੱਡ ਹੋਇਆ ਹੈ। ਇਹ ਭਾਰੀ ਗੁਰੂ ਹੋਣਗੇ, ਗੁਰਬਾਣੀ ਦਾ ਮਹਾਨ ਜਹਾਜ਼ ਤਿਆਰ ਕਰਨਗੇ ਸੰਸਾਰ ਦੇ ਪਾਰ ਉਤਾਰੇ ਵਾਸਤੇ। ਦੋਹਿਥਾ ਬਾਣੀ ਕਾ ਬੋਹਿਥਾ, ਇਹ ਵਰਦਾਨ ਸਨ ਗੁਰੂ ਅਮਰਦਾਸ ਸਾਹਿਬ ਜੀ ਦੇ। ਤੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਇਹ ਬਾਣੀ ਦਾ ਇੰਨਾ ਸੁੰਦਰ ਉਚਾਰਨ, ਧੰਨ ਗੁਰੂ ਨਾਨਕ ਸਾਹਿਬ ਜੀ ਜੈਸੀ ਬਾਣੀ ਰਚਣ ਲੱਗ ਪਏ ਹੈ, ਹੁਣ ਇਹ ਗੁਰਤਾ ਗੱਦੀ ਦੇ ਯੋਗ ਹਨ। 18 ਸਾਲ ਦੀ ਸਰੀਰ ਦੀ ਅਵਸਥਾ ਵਿੱਚ ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਸਿੰਘਾਸਨ ਉੱਤੇ ਸਜਾ ਕੇ 5 ਪੈਸੇ ਅਤੇ ਨਾਰੀਅਲ ਅੱਗੇ ਰੱਖ ਕੇ 3 ਪਰਿਕਰਮਾ ਕਰਕੇ ਮੱਥਾ ਟੇਕਿਆ। ਔਰ ਬਾਬਾ ਬੁੱਢਾ ਜੀ ਤੋਂ ਚੰਦਨ ਔਰ ਕੇਸਰ ਦਾ ਤਿਲਕ ਲਗਵਾਇਆ ਮਸਤਕ ਦੇ ਉੱਤੇ, ਔਰ ਉਸ ਵਕਤ ਸੰਗਤਾਂ ਨੂੰ ਆਗਿਆ ਕੀਤੀ ਕਿ ਅੱਜ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਪੰਜਵੀਂ ਜੋਤ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ, ਇਹਨਾਂ ਨੂੰ ਗੁਰੂ ਕਰਕੇ ਜਾਣਨਾ, ਇਹਨਾਂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ, ਨਤਮਸਤਕ ਹੋਣਾ, ਇਹਨਾਂ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਨੂੰ ਗੁਰੂ ਨਹੀਂ ਮੰਨਣਾ। 1638 ਬਿਕਰਮੀ ਸੰਮਤ, 1581 ਈਸਵੀ, 18 ਸਤੰਬਰ ਭਾਦਰੋਂ ਸੁਦੀ ਦੂਜ ਨੂੰ ਅੱਜ ਦੇ ਦਿਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖ਼ਤ ਬਖਸ਼ਿਸ਼ ਕੀਤਾ, ਔਰ ਗੁਰਤਾ ਗੱਦੀ ਦੇ ਤਖ਼ਤ ਬਖਸ਼ਣ ਤੋਂ ਬਾਅਦ ਧੰਨ ਗੁਰੂ ਰਾਮਦਾਸ ਸਾਹਿਬ ਜੀ 3 ਦਿਨ ਬਾਅਦ ਗੋਇੰਦਵਾਲ ਸਾਹਿਬ ਜਾ ਕੇ ਆਪ ਜੀ ਜੋਤੀ ਜੋਤ ਸਮਾਏ। ਪਿਰਥੀਏ ਨੇ ਜਦੋਂ ਬਹੁਤ ਝਗੜਾ ਖੜਾ ਕਰ ਦਿੱਤਾ ਗੁਰਤਾ ਗੱਦੀ ਦੇ ਵਕਤ ਹੀ, ਤਾਂ ਉਦੋਂ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ, ਕਾਹੇ ਪੂਤ ਝਗਰਤ ਹੋਂ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋਂ ਤਿੰਨ ਸੂ ਝਗਰਤ ਪਾ। ਬੜਾ ਸਮਝਾਇਆ ਪਰ ਸਮਝਿਆ ਨਾ। ਉਹ ਈਰਖਾ ਦੁਵੈਸ਼ ਗੁਰੂ ਅਰਜਨ ਦੇਵ ਜੀ ਦੇ ਨਾਲ ਵੀ ਬੜੀ ਭਾਰੀ ਕਰਦਾ ਰਿਹਾ। ਉਸ ਈਰਖਾ ਦੁਵੈਸ਼ ਦੇ ਫਲ ਸਰੂਪ ਹੀ ਧੰਨ ਗੁਰੂ ਰਾਮਦਾਸ ਜੀ ਨੇ ਮੀਣਾ ਕਹਿ ਕੇ ਕਿਹਾ ਸੀ ਪਿਰਥੀਏ ਨੂੰ, ਮਨ ਵਿੱਚ ਕੁਝ ਹੋਰ ਹੋਣਾ, ਦਿਖਾਵਾ ਕੁਝ ਹੋਰ ਕਰਨਾ, ਉਸ ਵਿਅਕਤੀ ਨੂੰ ਮੀਣਾ ਕਿਹਾ ਜਾਂਦਾ। ਇਸੇ ਕਰਕੇ ਮੀਣੇ ਦੀ ਪਦਵੀ ਗੁਰੂ ਰਾਮਦਾਸ ਜੀ ਨੇ ਦਿੱਤੀ ਪਿਰਥੀਏ ਦੀਆਂ ਕੁਟਲਤਾਈਆਂ ਕਰਕੇ, ਔਰ ਜੋ ਉਹ ਸ਼ੜਯੰਤਰ ਕਰਦਾ ਰਿਹਾ ਇਸੇ ਕਾਰਨ ਹੀ ਮਹਾਰਾਜ ਨੇ ਉਸ ਨੂੰ ਆਪਣੇ ਮੱਥੇ ਲੱਗਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਮਹਾਨ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ, ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ, ਧੰਨ ਕਹੋ ਗੁਰ ਅਰਜਨ ਕੋ ਜਿਨ ਨਾਮ ਕੋ ਖੋਲ ਦਿਖਾਇਓ ਖਜ਼ਾਨਾ, ਰਾਗ ਹੀ ਰਾਗਨ ਮੈਂ ਸ਼ਬਦ ਬਣਾਏ ਕਹਿ ਗ੍ਰੰਥ ਕੀ ਉਹ ਹੈ ਸੁਮੇਰ ਸਮਾਨਾ, ਦੇਖ ਸੁਮੇਰ ਤੇ ਹੇਮ ਨਾ ਲੇਵ ਧਾਵਤ ਪਾਥਰ ਕਹੋ ਅਗਿਆਨਾ, ਰੇ ਮਨ ਮੂੜ ਨਾ ਸੂਝਤ ਤੋਹੇ ਕਹੋ ਪੀ ਕਹਿ ਬਾਰਨੀ ਭਇਆ ਮਸਤਾਨਾ। ਇਹ ਮਹਾਂ ਬਾਣੀ ਦਾ ਮਹਾਨ ਜਹਾਜ਼ ਰਚਣ ਵਾਲੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਸਤਿਗੁਰਾਂ ਦੇ ਗੁਰਤਾ ਗੱਦੀ ਗੁਰਪੁਰਬ ਦੀ ਦੁਨੀਆ ਭਰ ਵਿੱਚ ਬੈਠੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ, ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ, ਆਪ ਗੁਰੂ ਕੀਆਂ ਸੰਗਤਾਂ ਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ। ਆਓ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਸ਼੍ਰੀ ਮੁਖਵਾਕ ਦੀ ਦਾਤ ਜੋ ਸਤਿਗੁਰੂ ਜੀ ਨੇ ਬਖਸ਼ੀ ਹੈ, ਉਸ ਦੀ ਕਥਾ ਥੋੜ੍ਹਾ ਸਮਾਂ ਆਪ ਜੀ ਸਰਵਣ ਕਰੋ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਇਹ ਜੋ ਸਾਨੂੰ ਸਾਧ ਸੰਗਤ ਜੀ ਇੰਦਰੇ ਬਖਸ਼ਿਸ਼ ਕੀਤੇ ਹੈ ਨਾ, ਗਿਆਨ ਇੰਦਰੇ ਕਰਮ ਇੰਦਰੇ ਕਹਿ ਲਓ, ਇਹ ਕਿਸ ਵਾਸਤੇ ਮਿਲੇ ਹੈ, ਇਹਨਾਂ ਨੂੰ ਕਿਵੇਂ ਸਫਲਾ ਕਰਨਾ? ਤਾਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਐਸਾ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਕਿਆ ਸੁਣੇਂਦੋ ਕੂੜ।
ਸਤਿਗੁਰੂ ਜੀ ਫਰਮਾਨ ਕਰਦੇ ਆ, ਇਹ ਜਿਹੜੇ ਸੁਣੇਂਦੋ ਨਾਮ ਕੰਨਾਂ ਦਾ ਹੈ, ਇਹ ਜਿਹੜੇ ਇਹ ਮਨੁੱਖ ਤੈਨੂੰ ਕੰਨ ਲੱਗੇ ਹੈ, ਇਹਨਾਂ ਨਾਲ ਤੂੰ ਕੂੜੀਆਂ ਝੂਠੀਆਂ ਗੱਲਾਂ ਸੁਣਦਾ ਰਹਿੰਦਾ। ਕੂੜ ਝੂਠ ਦਾ ਜਿਹੜਾ ਪਸਾਰਾ, ਇਸ ਪਸਾਰੇ ਦੇ ਵਿੱਚ ਜੋ ਸੰਸਾਰ ਦੀਆਂ ਝੂਠੀਆਂ ਗੱਲਾਂ ਨਿੰਦਾ ਚੁਗਲੀ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਗਤ ਗੀਤ ਨਾ ਧੁਨ ਗਾਵਤ ਬੋਲਤ ਬੋਲ ਜਾਏ। ਇਹ ਕੰਨਾਂ ਨਾਲ ਕੀ ਤੂੰ ਕੂੜ ਝੂਠ ਦੀਆਂ ਗੱਲਾਂ ਇਹਨਾਂ ਕੰਨਾਂ ਦੁਆਰਾ ਤੂੰ ਸੁਣਦਾ ਹੈ ਹਮੇਸ਼ਾ ਵਾਸਤੇ।
ਵੰਜਨ ਪਵਨ ਝੁਲਾਰਿਆ,
ਇਹ ਜਿਹੜੀਆਂ ਕੂੜ ਦੀਆਂ ਗੱਲਾਂ ਤੂੰ ਜਾਂ ਗੀਤ ਕੂੜ ਦੇ ਜਾਂ ਕੂੜ ਦੀਆਂ ਝੂਠੀਆਂ ਜਿਹੜੇ ਤਰ੍ਹਾਂ ਤਰ੍ਹਾਂ ਦੇ ਬੋਲ ਹਨ, ਉਸ ਜਿਹੜੇ ਤੂੰ ਸੁਣਦਾ ਨਾ, ਇਹਨਾਂ ਦੀ ਹਾਲਤ ਕੀ ਹੈ? ਜਿਵੇਂ ਪਵਨ ਹਵਾ ਦਾ ਝੋਲਾ ਹੁੰਦਾ ਨਾ, ਹਵਾ ਦਾ ਬੁੱਲਾ, ਉਹ ਆਉਂਦਾ ਅਤੇ ਲੰਘ ਜਾਂਦਾ। ਇਸੇ ਤਰ੍ਹਾਂ ਕਹਿੰਦੇ ਵੰਜਨ ਇਹ ਸਾਰੇ ਚਲੇ ਜਾਣ ਵਾਲੇ ਆ, ਨਾਸ ਹੋ ਜਾਣ ਵਾਲੇ ਹੈ। ਜਿਹੜੇ ਤੂੰ ਇਹ ਸੁਣਦਾ ਕੂੜ ਦੇ ਬੋਲ, ਸਾਖਤਾਂ ਵਾਲੇ ਬੋਲ ਕੰਨਾਂ ਵਿੱਚ ਸੁਣਦਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ। ਇਹ ਤਾਂ ਕੰਨ ਦਿੱਤੇ ਵਾਹਿਗੁਰੂ ਦਾ ਨਾਮ ਸੁਣਨ ਵਾਸਤੇ, ਪਰ ਸੁਣ ਤੂੰ ਕੀ ਰਿਹਾ, ਨਿੰਦਾ ਚੁਗਲੀ, ਸਾਖਤਾਂ ਦੇ ਗੀਤ ਸੁਣਦਾ, ਝੂਠ ਦੀਆਂ ਗੱਲਾਂ ਸੁਣਦਾ। ਜਿਵੇਂ ਸਾਧ ਸੰਗਤ ਜੀ, ਹਵਾ ਦੇ ਪੱਤੇ, ਹਵਾ ਚੱਲਦੀ ਹੈ ਤਾਂ ਉਹ ਫੜ ਫੜ ਕਰਕੇ ਵੱਜਦੇ ਹੈ, ਫਿਰ ਹਵਾ ਚਲੀ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਸੰਸਾਰ ਰੂਪ ਬਿਰਛ ਤੇ ਜੀਵਾਂ ਰੂਪ ਪੱਤੇ ਜਿਹੜੇ ਹੈ, ਇਹ ਜੋ ਕੂੜ ਦੇ ਝੂਠ ਦੇ ਜਿਹੜੇ ਬੋਲਾਂ ਦਾ ਝੋਲਾ ਹਵਾ ਦਾ ਜਿਹੜਾ ਚੱਲ ਰਿਹਾ ਨਾ, ਇਹ ਸੁਣਨ ਦੇ ਨਾਲ, ਜਿਵੇਂ ਹਵਾ ਦੇ ਨਾਲ ਸੁੱਕੇ ਪੱਤੇ ਝੜ ਚੜ ਕੇ ਡਿੱਗ ਪੈਂਦੇ ਧਰਤੀ 'ਤੇ, ਇਸ ਤਰ੍ਹਾਂ ਕਹਿੰਦੇ ਝੂਠ ਦੀਆਂ ਗੱਲਾਂ, ਸਾਖਤਾਂ ਵਾਲੇ ਗੀਤ ਸੁਣਨ ਦੇ ਨਾਲ, ਐ ਮਨੁੱਖ ਤੂੰ ਉਸੇ ਤਰ੍ਹਾਂ ਹੀ ਨਾਸ਼ ਹੋ ਜਾਵੇਂਗਾ ਜਿਵੇਂ ਇਹ ਨਾਸ਼ ਹੋ ਕੇ ਡਿੱਗ ਡਿੱਗ ਕੇ ਉੱਡ ਜਾਂਦੇ ਹੈ। ਉਹ ਇਹ ਪਾਉਣ ਦੇ ਹਵਾ ਦੇ ਝੋਲੇ ਹੈ ਜਿਨ੍ਹਾਂ ਨੂੰ ਸੁਣਦਾ ਤੂੰ, ਪਰ ਇਹ ਨਾਸ਼ ਹੋਣ ਵਾਲੇ ਹਨ।
ਨਾਨਕ ਸੁਣੀਅਰ ਤੇ ਪ੍ਰਵਾਨ,
ਉਹ ਸੁਣਿਆ ਪ੍ਰਵਾਨ, ਉਹ ਕੰਨ ਵੀ ਪ੍ਰਵਾਨ ਹਨ। ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹੈ,
ਜੋ ਸੁਣਿੰਦੇ ਸੱਚ ਧਣੀ,
ਜੋ ਕੰਨਾਂ ਦੇ ਨਾਲ ਸੱਚੇ ਧਣੀ ਮਾਲਕ ਵਾਹਿਗੁਰੂ ਦਾ ਨਾਮ ਸੁਣਦੇ ਹੈ। ਇਹ ਕੰਨ ਪਰਮੇਸ਼ਰ ਦਾ ਨਾਮ ਸੁਣਨ ਵਾਸਤੇ ਲਾਏ ਹੈ।
ਸੰਤ
ਵਾਹਿਗੁਰੂ ਦਾ ਜਸ ਇਹਨਾਂ ਕੰਨਾਂ ਦੀ ਸਫਲਤਾ ਦਾ ਉਪਦੇਸ਼ ਬਖਸ਼ਿਸ਼ ਕਰਦੇ ਹੈ।
ਤਿੰਨ ਕੋਲ ਘੁਮਾਈ,
ਸਤਿਗੁਰੂ ਕਹਿੰਦੇ ਹੈ ਉਹਨਾਂ ਤੋਂ ਵਾਰ ਵਾਰ ਘੁਮਾਈ ਹੁੰਦਾ, ਅਰਥ ਹੁੰਦਾ ਵਾਰ ਵਾਰ, ਘੋਲ ਨਾ ਵਾਰ ਨੇ, ਉਹਨਾਂ ਤੋਂ ਵਾਰ ਵਾਰ ਅਸੀਂ ਬਲਿਹਾਰ ਅਤੇ ਕੁਰਬਾਨ ਜਾਂਦੇ ਹਾਂ।
ਜਿਨ ਪ੍ਰਭ ਸ਼੍ਰਵਣੀ ਸੁਣਿਆ ਰਾਮ,
ਜਿਨ੍ਹਾਂ ਨੇ ਰਾਮ ਹੇ ਭਾਈ ਮੇਰੇ ਪ੍ਰਭੂ ਦਾ ਰਾਮ ਨਾਮ ਸੁਣਿਆ, ਉਹਨਾਂ ਕੰਨਾਂ ਤੋਂ ਉਹਨਾਂ ਸਰੀਰਾਂ ਤੋਂ ਅਸੀਂ ਵਾਰ ਵਾਰ ਬਲਿਹਾਰ ਅਤੇ ਕੁਰਬਾਨ ਜਾਂਦੇ ਹਾਂ।
ਤੇ ਸਹਿਜ ਸੁਹੇਲੇ,
ਸਾਧ ਸੰਗਤ ਜੀ ਉਹ ਸਹਿਜ ਸੁਤੇ ਹੀ ਸੁਹੇਲੇ ਸੁਖੀ ਹੋ ਗਏ, ਜਿਨ੍ਹਾਂ ਨੇ
ਜਿਨ ਹਰ ਹਰ ਰਸਨਾ ਬਣਿਆ ਰਾਮ,
ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਆਪਣੀ ਰਸਨਾ ਦੇ ਨਾਲ ਜ਼ੁਬਾਨ ਨਾਲ ਬਣਿਆ ਉਚਾਰਨਾ ਕੀਤਾ, ਉਹ ਸਹਿਜ ਸ਼ਾਂਤੀ ਦੇ ਸਹਿਤ ਹੋ ਗਏ, ਉਹ ਸੁਹੇਲੇ ਸਫਲੇ ਹੋ ਗਏ, ਉਹ ਕੰਨ ਵੀ ਸਫਲੇ ਹੋ ਗਏ, ਉਹ ਜ਼ੁਬਾਨ ਵੀ ਸਫਲੀ ਹੋ ਗਈ। ਜੀਵ ਰਸਾਇਣ ਚੁੰਨੜੀ ਰੱਤੀ ਲਾਲ ਲਵਾਏ, ਇਸ ਕਰਕੇ ਉਹ ਰਸਨਾ ਵੀ ਸਫਲੀ ਹੈ ਜਿਹੜੀ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੀ ਹੈ। ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀ ਹੈ, ਹਰ ਹਰ ਜਬ ਬਿਸਰੈ ਗੋਬਿੰਦ ਰਾਓ, ਹਰ ਹਰ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਕੱਟੀ ਹੈ। ਉਹ ਰਸਨਾ ਤਿਲ ਤਿਲ ਕਰਕੇ ਕੱਟਦੀ ਹੈ ਜਿਹੜੀ ਨਾਮ ਨਹੀਂ ਜਪਦੀ। ਮਹਾਰਾਜ ਕਹਿੰਦੇ ਭਾਈ ਉਹ ਸਫਲੇ ਸੋਭਨੀਕ ਹੋ ਗਏ, ਉਹ ਲੋਕ ਪ੍ਰਲੋਕ ਦੇ ਵਿੱਚ ਉਹਨਾਂ ਦਾ ਜੀਵਨ ਸੁਹੇਲਾ ਸੁਖੀ ਹੋ ਗਿਆ, ਜਿਨ੍ਹਾਂ ਨੇ ਰਸਨਾ ਦੁਆਰਾ ਮੇਰੇ ਵਾਹਿਗੁਰੂ ਦਾ ਨਾਮ ਉਚਾਰਿਆ, ਕੰਨਾਂ ਦੁਆਰਾ ਪਰਮੇਸ਼ਰ ਦਾ ਨਾਮ ਸੁਣਿਆ। ਸ਼ਰਧਾ ਔਰ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਵਾਹਿਗੁਰੂ ਦਾ ਨਾਮ ਸੁਣਨਾ।
ਤੇ ਸਹਿਜ ਸੁਹੇਲੇ ਗੁਣ ਹੈ ਅਮੁੱਲੇ,
ਔਰ ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਗਈ ਔਰ ਸੋਭਨੀਕ ਹੋ ਗਏ, ਇੱਥੇ ਵੀ ਵਾਹਿਗੁਰੂ ਦੀ ਦਰਗਾਹ ਵਿੱਚ ਵੀ, ਔਰ ਅਮੋਲਕ ਗੁਣ ਵੀ ਵਾਹਿਗੁਰੂ ਦੇ ਉਹਨਾਂ ਨੂੰ ਪ੍ਰਾਪਤ ਹੋ ਗਏ ਹੈ।
ਜਗਤ ਉਦਾਹਰਣ ਆਏ,
ਔਰ ਜਗਤ ਉਦਾਹਰਣ ਆਏ, ਉਹ ਜਗਤ ਦਾ ਪਾਰ ਉਤਾਰਾ ਕਰਨ ਵਾਸਤੇ ਉਹਨਾਂ ਨੇ ਆਉਣਾ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਉੱਤੇ, ਇਸ ਲਈ ਭਾਈ ਉਹ ਜਗਤ ਦਾ ਉਧਾਰ ਕਰਨ ਵਾਸਤੇ ਹੀ ਆਏ ਹੈ, ਔਰ ਸਤਿਗੁਰਾਂ ਦੇ ਦਰ ਤੋਂ ਹੀ ਅਮੋਲਕ ਗੁਣਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਜਦੋਂ ਅਮੋਲਕ ਗੁਣ ਮਿਲ ਗਏ ਫਿਰ ਇਹ ਜੀਵਨ ਸੁਤੇ ਹੀ ਸੁਖੀ ਹੋ ਜਾਂਦਾ ਲੋਕ ਪ੍ਰਲੋਕ ਵਿੱਚ।
ਪੈ ਬੋਹਿਤ ਸਾਗਰ ਪ੍ਰਭ ਚਰਣਾ,
ਜਿਹੜਾ ਵਾਹਿਗੁਰੂ ਦਾ ਡਰ ਭੈ ਰੱਖਣਾ ਮਨ ਦੇ ਵਿੱਚ ਹਮੇਸ਼ਾ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਇਹ ਭੈ ਪ੍ਰਲੋਕ ਭੈ ਜਨਮ ਵੇਦਨਾ ਜਾਤ ਅਨ ਰੱਖਿਆ ਗੁਪਤ ਪੈਕ ਸਮਾਤਰ ਭੈ ਸਾਤ। ਇਸ ਤਰ੍ਹਾਂ ਦਾ ਜਿਹੜਾ ਡਰ ਭੈ ਨਾ, ਇਹ ਕਿਵੇਂ ਦੂਰ ਹੁੰਦਾ? ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਰੂਪ ਜਹਾਜ਼ ਵਿੱਚ ਬੈਠਣ ਕਰਕੇ। ਸੰਸਾਰ ਭੌਜਲ ਤੋਂ ਤਾਰਨ ਵਾਸਤੇ ਜਿਹੜੇ ਨਾਮ ਰੂਪ ਚਰਨ ਹੈ ਨਾ ਸਾਧ ਸੰਗਤ ਜੀ, ਇਹੀ ਅਸਲ ਬੋਹਿਤ ਜਹਾਜ਼ ਹੈ। ਔਰ ਇਸ ਨਾਮ ਰੂਪ ਜਹਾਜ਼ ਵਿੱਚ ਬੈਠਣ ਦੇ ਨਾਲ ਸੰਸਾਰ ਭੌਜਲ ਦੇ ਸਾਰੇ ਭੈ ਡਰ ਲੈ ਜਾਂਦੇ ਆ।
ਕਿਤੇ ਪਾਰ ਲਗਾਏ,
ਕਿੰਨੇ ਪਾਰ ਲੰਘਾ ਦਿੱਤੇ ਵਾਹਿਗੁਰੂ ਨਾਮ ਨੇ, ਸਤਿਗੁਰਾਂ ਦੀ ਬਾਣੀ ਰੂਪ ਜਹਾਜ਼ ਨੇ।
ਜਿਨ ਕਉ ਕਿਰਪਾ ਕਰੀ ਮੇਰਾ ਠਾਕੁਰ,
ਜਿਨ੍ਹਾਂ ਉੱਤੇ ਮੇਰੇ ਮਾਲਕ ਨੇ ਆਪਣੀ ਕਿਰਪਾ ਬਖਸ਼ਿਸ਼ ਕਰ ਦਿੱਤੀ ਹੈ, ਬਖਸ਼ ਦਿੱਤਾ ਜਿਨ੍ਹਾਂ ਨੂੰ,
ਤਿਨ ਕਾ ਲੇਖਾ ਨਾ ਗਣਿਆ,
ਉਹਨਾਂ ਦੇ ਹਿਸਾਬ ਦੀ ਲੇਖੇ ਦੀ ਮੇਰਾ ਵਾਹਿਗੁਰੂ ਕਦੇ ਗਿਣਤੀ ਮਿਣਤੀ ਨਹੀਂ ਕਰਦਾ। ਧਰਮ ਰਾਏ ਦਰ ਕਾਗਜ਼ ਫਾਰੇ, ਜਾਂ ਨਾਨਕ ਲੇਖਾ ਸਮਝਾ, ਉਹਨਾਂ ਦੇ ਸਾਰੇ ਲੇਖੇ, ਉਹਨਾਂ ਦੇ ਪਾਪਾਂ ਦੀਆਂ ਹਿਸਾਬ ਕਿਤਾਬ ਦੀਆਂ ਗਿਣਤੀਆਂ ਸਾਰੀਆਂ ਵਾਹਿਗੁਰੂ ਨੇ ਮੁਕਾ ਦਿੱਤੀਆਂ ਹਨ।
ਕਹੋ ਨਾਨਕ ਤਿਸ ਕੋਲ ਘੁਮਾਈ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਆ, ਉਹਨਾਂ ਪਿਆਰਿਆਂ ਤੋਂ ਬਾਰ ਬਾਰ ਬਲਿਹਾਰ ਜਾਂਦੇ ਹਾਂ,
ਜਿਨ ਪ੍ਰਭ ਸਰਵਣੀ ਸੁਣਿਆ,
ਜਿਨ੍ਹਾਂ ਨੇ ਪ੍ਰਭੂ ਦਾ ਨਾਮ ਇਹਨਾਂ ਕੰਨਾਂ ਦੁਆਰਾ ਆਪ ਸੁਣਨਾ ਕੀਤਾ ਹੈ।
ਲੋਕ ਲੋਇਣ ਲੋਈ ਡਿੱਠ,
ਇਹ ਭਾਈ ਜਿਹੜੇ ਲੋਇਣ ਨੇਤਰ ਅੱਖਾਂ ਹਨ, ਹੁਣ ਅੱਖਾਂ ਨੂੰ ਉਪਦੇਸ਼ ਦੇ ਰਹੇ ਹੈ। ਇਹ ਲੋਈ ਲੋਕਾਈ ਨੂੰ, ਦੁਨੀਆਂ ਨੂੰ ਦੇਖਣ ਵਾਸਤੇ ਨਹੀਂ ਮਿਲੇ ਹਨ।
ਪਿਆਸ ਨਾ ਬੁਝੈ ਮੂਕਣੀ,
ਇਉਂ ਪਿਆਸ ਨਹੀਂ ਬੁਝਦੀ ਉਹਨਾਂ ਦੀ, ਸਮਾਂ ਹੋਰ ਘਣੀ ਬਹੁਤੀ ਪਿਆਸ ਲੱਗਦੀ ਹੈ। ਇਸੇ ਤਰ੍ਹਾਂ ਲੋਇਣ ਲੋਈ ਡਿੱਠ, ਸਾਧ ਸੰਗਤ ਜੀ ਉਹ ਕਿਹੜੇ ਨੇਤਰ ਹੈ ਜਿਨ੍ਹਾਂ ਨਾਲ ਲੋਈ ਪਿਆਰਾ ਪ੍ਰਭੂ ਵੇਖੀਦਾ ਹੈ? ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹੀਂ ਦਸੰਦੋ ਮਾਂ ਪਿਰੀ, ਉਹ ਵੈਰਾਗ ਵਿਵੇਕ ਰੂਪ ਨੇਤਰ ਹਨ, ਸੁਰਤੀ ਸਿਮਰਤੀ ਰੂਪ ਨੇਤਰ ਹਨ, ਜਿਨ੍ਹਾਂ ਨਾਲ ਜਿਨ੍ਹਾਂ ਨੇਤਰਾਂ ਨਾਲ ਲੋਈ ਪਿਆਰਾ ਵਾਹਿਗੁਰੂ ਪਰਮੇਸ਼ਰ ਦੇਖੀਦਾ ਹੈ, ਪ੍ਰਤੱਖ ਵੇਖ ਲਈਦਾ ਹੈ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉਣ ਦੇ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਔਰ ਸਾਧ ਸੰਗਤ ਜੀ ਜਿਹੜੇ ਐਸੇ ਦਰਸ਼ਨ ਹੈ ਨਾ ਮੇਰੇ ਪ੍ਰਭੂ ਦੇ, ਉਹ ਐਸੇ ਦਰਸ਼ਨ ਹੈ, ਉਹਨਾਂ ਦਰਸ਼ਨਾਂ ਨੂੰ ਕਰਦਿਆਂ ਪਿਆਸ ਨਹੀਂ ਬੁੱਝਦੀ ਹੈ, ਹੋਰ ਘਣੀ ਬਹੁਤੀ ਪਿਆਸ ਦਰਸ਼ਨਾਂ ਦੀ ਮਨ ਵਿੱਚ ਗੁਰਮੁਖਾਂ ਦੇ ਹੋਰ ਲੱਗਦੀ ਹੈ।
ਨਾਨਕ ਸੇ ਅੱਖੜੀਆਂ ਬਿਆਨ,
ਉਹ ਅੱਖਾਂ ਹੋਰ ਹਨ ਵੈਰਾਗ ਵਿਵੇਕ ਰੂਪ ਨੇਤਰ,
ਜਿਨੀ ਦਸੰਦੋ ਵਾਪਰੀ,
ਪਿਆਰਾ ਪਤੀ ਜਿਨ੍ਹਾਂ ਨੇਤਰਾਂ ਦੇ ਨਾਲ ਦੇਖਿਆ ਜਾਂਦਾ ਹੈ ਪ੍ਰਤੱਖ।
ਸੰਤ ਜਿਨੀ ਹਰ ਪ੍ਰਭ ਡਿਠਾ,
ਜਿਨ੍ਹਾਂ ਨੇ ਮੇਰੇ ਪ੍ਰਭੂ ਨੂੰ ਪ੍ਰਤੱਖ ਸਰਗੁਣ ਸਰੂਪ ਦੇ ਵਿੱਚ, ਜਰੇ ਜਰੇ ਵਿੱਚ ਮੇਰੇ ਵਾਹਿਗੁਰੂ ਨੂੰ ਇਹਨਾਂ ਨੇਤਰਾਂ ਨਾਲ ਵੇਖ ਲਿਆ ਹੈ।
ਤਿੰਨ ਕੁਰਬਾਨੇ ਰਾਮ,
ਇਹ ਭਾਈ ਉਹਨਾਂ ਤੋਂ ਅਸੀਂ ਸਤਿਗੁਰੂ ਕਹਿੰਦੇ ਕੁਰਬਾਨ ਜਾਂਦੇ ਹਾਂ।
ਸੇ ਸਾਚੀ ਦਰਗਾਹ ਭਾਣੇ ਰਾਮ,
ਉਹ ਵਾਹਿਗੁਰੂ ਸੱਚੇ ਪਰਮੇਸ਼ਰ ਦੀ ਦਰਗਾਹ ਵਿੱਚ ਭਾ ਗਏ ਹੈ, ਪ੍ਰਵਾਨ ਹੋ ਗਏ ਹੈ।
ਠਾਕੁਰ ਮਾਨੇ ਸੇ ਪ੍ਰਧਾਨੇ,
ਠਾਕੁਰ ਵਾਹਿਗੁਰੂ ਨੇ ਵੀ ਉਹਨਾਂ ਨੂੰ ਮੰਨ ਲਿਆ, ਔਰ ਉਹ ਸਾਰਿਆਂ ਚੋਂ ਮੁਖੀ ਹਨ, ਸ਼੍ਰੋਮਣੀ ਹਨ।
ਹਰ ਸੇਤੀ ਰੰਗ ਰਾਤੇ,
ਜਿਹੜੇ ਹਰੀ ਦੇ ਨਾਲ ਮਿਲ ਗਏ, ਇੱਕਮਿੱਕ ਹੋ ਗਏ, ਔਰ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਗਏ।
ਹਰ ਰਸ ਹੈ ਅਗਾਏ ਸਹਿਜ ਸਮਾਏ,
ਜਿਨ੍ਹਾਂ ਨੇ ਨਾਮ ਦਾ ਰਸ ਲੈ ਲਿਆ ਉਹਨਾਂ ਨੂੰ ਤ੍ਰਿਪਤੀ ਆ ਗਈ, ਕੋਈ ਭੁੱਖ ਨਹੀਂ ਰਹਿ ਗਈ। ਕਰਸਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਉਹ ਸੁਤੇ ਹੀ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ, ਇੱਕਮਿਕ ਹੋ ਗਏ ਸਤਿਗੁਰਾਂ ਵਿੱਚ।
ਘੱਟ ਘੱਟ ਰਮਈਆ ਜਾਤੇ,
ਉਹਨਾਂ ਨੇ ਘੱਟ ਘੱਟ ਚਾਰੇ ਖਾਣੀਆਂ ਵਿੱਚ ਹਰ ਥਾਂ ਤੇ ਰਮੇ ਹੋਏ ਪਰਮੇਸ਼ਰ ਨੂੰ ਜਾਣ ਲਿਆ, ਵੇਖ ਲਿਆ ਹੈ।
ਸੱਜਣ ਸੰਤ ਸੇ ਸੁਖੀਏ,
ਉਹੀ ਭਾਈ ਸੱਜਣ ਪਿਆਰੇ ਹੈ, ਉਹੀ ਅਸਲੀ ਸੰਤ ਹੈ, ਉਹੀ ਸੁਖੀ ਹਨ।
ਠਾਕੁਰ ਆਪਣੇ ਭਾਣੇ,
ਜਿਹੜੇ ਆਪਣੇ ਠਾਕੁਰ ਵਾਹਿਗੁਰੂ ਨੂੰ ਭਾ ਗਏ ਹੈ।
ਕਹੁ ਨਾਨਕ ਜਿਨ ਹਰ ਪ੍ਰਭ ਡਿੱਠਾ।
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਸੰਤਾਂ ਨੇ, ਪ੍ਰਭੂ ਦੇ ਪਿਆਰਿਆਂ ਨੇ, ਨਾਮ ਜਪਣ ਵਾਲਿਆਂ ਨੇ, ਪੀਪਾ ਜੀ ਨੇ ਜਦੋਂ ਪਹਿਲਾ ਉਪਦੇਸ਼ ਰਾਮਾਨੰਦ ਜੀ ਕੋਲੋਂ ਲੈਣ ਦੀ ਅਰਜ਼ ਕੀਤੀ ਨਾ, ਰਾਮਾਨੰਦ ਜੀ ਕਹਿੰਦੇ ਹੇ ਪੀਪਾ ਜੀ, ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਸੰਤਾਂ ਦੇ ਨੇਤਰਾਂ ਵਿੱਚ ਵੱਸਦਾ, ਉਹ ਸੰਤਾਂ ਦੇ ਚਰਨਾਂ ਵਿੱਚ ਵੱਸਦਾ, ਉਹ ਸੰਤਾਂ ਦੇ ਹਿਰਦੇ ਵਿੱਚ ਵੱਸਦਾ, ਉਹ ਪ੍ਰਭੂ ਸੰਤਾਂ ਦੀ ਰਸਨਾ 'ਤੇ ਵੱਸਦਾ। ਪੀਪਾ ਜੀ ਕਹਿਣ ਲੱਗੇ ਮਹਾਰਾਜ ਉਹ ਕਿਵੇਂ ਵੱਸਦਾ? ਕਹਿੰਦੇ ਨੇਤਰਾਂ ਦੇ ਵਿੱਚ ਉਹ ਪਰਮੇਸ਼ਰ ਤੋਂ ਬਿਨਾਂ ਨੇਤਰਾਂ ਨਾਲ ਹੋਰ ਕਿਸੇ ਨੂੰ ਵੇਖਦੇ ਨਹੀਂ। ਇਹਨਾਂ ਨੇਤਰਾਂ ਨਾਲ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੱਖੀ, ਇਹ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸੰਸਾਰ ਦੇ ਜੀਵਾਂ ਵਿੱਚ ਪਰਮੇਸ਼ਰ ਦੀ ਜੋਤ ਨੂੰ ਵੇਖਦੇ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਰਸਨਾ ਨਾਲ ਵਾਹਿਗੁਰੂ ਦਾ ਨਾਮ ਉਚਾਰਦੇ ਹੈ, ਹਿਰਦੇ ਵਿੱਚ ਉਹਨਾਂ ਦੇ ਨਾਮ ਦਾ ਪ੍ਰਵਾਹ ਚੱਲ ਗਿਆ। ਆਪਣਾ ਕਦਮ ਜਿੱਥੇ ਜਿੱਥੇ ਵੀ ਰੱਖਦੇ ਹੈ ਉਹ ਵਾਹਿਗੁਰੂ ਦੇ ਭੈ ਵਿੱਚ ਆਪਣਾ ਕਦਮ ਆਪਣੇ ਚਰਨ ਰੱਖਦੇ ਆ ਅਤੇ ਚੁੱਕਦੇ ਆ। ਇਸ ਕਰਕੇ ਚਾਰ ਥਾਵਾਂ 'ਤੇ ਸੰਤਾਂ ਦੇ ਪਰਮੇਸ਼ਰ ਵੱਸਦਾ, ਤਾਂ ਕਰਕੇ ਵਾਹਿਗੁਰੂ ਨੂੰ ਭਾ ਗਏ ਜਿਨ੍ਹਾਂ ਨੇ ਐਸੇ ਪ੍ਰਭੂ ਨੂੰ ਦੇਖ ਲਿਆ।
ਤਿਨ ਕੈ ਸਤਿਗੁਰ ਬਾਣੇ।
ਉਹਨਾਂ ਸੰਤਾਂ ਤੋਂ, ਨਾਮ ਜਪਣ ਵਾਲਿਆਂ ਤੋਂ ਮਹਾਰਾਜ ਕਹਿੰਦੇ ਸਦਾ ਕੁਰਬਾਨ ਜਾਂਦੇ ਹਾਂ।
ਸਲੋਕ ਦੇਹ ਅੰਧਾਰੀ ਅੰਧ।
ਇਹ ਜਿਹੜੀ ਦੇਹ ਹੈ ਅੰਧ ਅਗਿਆਨ ਕਰਕੇ ਇਹ ਜੀਵ ਅੰਨਾ ਹੋਇਆ ਹੋਇਆ ਹੈ, ਅਗਿਆਨੀ।
ਸੁੰਨੀ ਨਾਮ ਵਿਹੂਣੀ।
ਇਹਦੇ ਨਾਮ ਤੋਂ ਬਿਨਾਂ ਸੁੰਨੀ ਖਾਲੀ ਹੈ ਭਾਈ, ਜੇ ਇਹਦੇ ਨਾਮ ਨਹੀਂ ਜਪਦੀ।
ਨਾਨਕ ਸਫਲ ਜਨਮ।
ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਉਹਨਾਂ ਦਾ ਜਨਮ ਸਫਲਾ ਹੈ।
ਜੈ ਘੱਟ ਬੁੱਠਾ ਸੱਚ ਧਣੀ।
ਜਿਹਨਾਂ ਦੇ ਘੱਟ ਹਿਰਦੇ ਵਿੱਚ ਸੱਚਾ ਧਣੀ ਮਾਲਕ ਵਾਹਿਗੁਰੂ ਬੁੱਠਾ ਵੱਸ ਗਿਆ, ਉਹਦਾ ਨਾਮ ਵੱਸ ਗਿਆ, ਉਹ ਵੱਸ ਗਿਆ, ਉਹਨਾਂ ਦਾ ਜਨਮ ਸਫਲਾ, ਉਹ ਧੰਤਾ ਦੇ ਯੋਗ ਹੈ। ਜਿਨ੍ਹਾਂ ਦੀ ਦੇਹ ਵਿੱਚ ਨਾਮ ਨਹੀਂ ਵਸਿਆ ਉਹ ਗਿਆਨੀ ਅਤੇ ਸ਼ੁਭ ਗੁਣਾਂ ਤੋਂ ਸੁੰਨੇ ਖਾਲੀ ਹੈ, ਵਾਹਿਗੁਰੂ ਦੀ ਪ੍ਰਾਪਤੀ ਤੋਂ ਵੀ ਖਾਲੀ ਹਨ।
ਸੰਤ ਤਿੰਨ ਖੰਨੀਆਂ ਵੰਜਾਂ।
ਉਹਨਾਂ ਤੋਂ ਵਾਰ ਵਾਰ ਟੁਕੜੇ ਟੁਕੜੇ ਹੋ ਕੇ, ਤਿਲ ਤਿਲ ਹੋ ਕੇ,
ਜਿਨ ਮੇਰਾ ਹਰ ਹਰ ਡੀਠਾ ਰਾਮ।
ਜਿਨ੍ਹਾਂ ਨੇ ਮੇਰਾ ਹਰ ਜਿਨ ਮੇਰਾ ਹਰ ਮੇਰਾ ਹਰ ਪ੍ਰਭ ਡੀਠਾ ਰਾਮ। ਤਿੰਨ ਖੰਨੀਆਂ ਵੰਝਾਂ, ਉਹਨਾਂ ਤੋਂ ਟੁਕੜੇ ਟੁਕੜੇ ਵਾਰਨਾ ਕੁਰਬਾਨ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਮੇਰਾ ਹਰੀ ਪ੍ਰਭੂ ਵਾਹਿਗੁਰੂ ਨੂੰ ਵੇਖ ਲਿਆ।
ਜਨ ਚਾਖ ਅਗਾਣੇ।
ਜਿਨ੍ਹਾਂ ਜਨ ਪਿਆਰਿਆਂ ਨੇ ਨਾਮ ਰਸ ਨੂੰ ਚੱਖ ਲਿਆ ਉਹ ਤ੍ਰਿਪਤ ਹੋ ਗਏ, ਰੱਜ ਗਏ।
ਹਰ ਹਰ ਅੰਮ੍ਰਿਤ ਮੀਠਾ ਰਾਮ।
ਹਰੀ ਪਰਮੇਸ਼ਰ ਦੇ ਨਾਮ ਰੂਪ ਅੰਮ੍ਰਿਤ ਵਿੱਚੋਂ ਉਹਨਾਂ ਨੂੰ ਮਿਠਾਸ ਆਈ ਹੈ, ਪਿਆਰਾ ਲੱਗਾ, ਨਾਮ ਰਸ ਦਾ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਗਿਆ।
ਹਰ ਮਨ ਹੈ ਮੀਠਾ ਪ੍ਰਭੂ ਤੂਠਾ।
ਪ੍ਰਭੂ ਨੇ ਤੁੱਠ ਕੇ ਪ੍ਰਸੰਨ ਹੋ ਕੇ ਨਾਮ ਦੀ ਮਿਠਾਸ ਉਹਨਾਂ ਨੂੰ ਬਖਸ਼ ਦਿੱਤੀ ਹੈ।
ਅਮਿਓ ਬੂਠਾ ਸੁਖ ਭਏ।
ਅੰਮ੍ਰਿਤ ਦਾ ਖਜ਼ਾਨਾ ਉਹਨਾਂ ਦੇ ਹਿਰਦੇ ਵਿੱਚ ਵੱਸ ਗਿਆ ਤੇ ਉਹ ਸੁਖੀ ਹੋ ਗਏ ਹਨ ਹਮੇਸ਼ਾ ਵਾਸਤੇ।
ਦੁੱਖ ਨਾਸ਼ ਭਰਮ ਵਿਨਾਸ਼ ਤਨ ਤੇ।
ਉਹਨਾਂ ਦਾ ਗਿਆਨ ਵੀ ਨਾਸ਼ ਹੋ ਗਿਆ, ਜੰਮਣ ਮਰਨ ਦੇ ਦੁੱਖ ਵੀ ਮਿਟ ਗਏ ਹੈ ਤਨ ਦੇ ਸਾਰੇ।
ਜਪ ਜਗਦੀਸ਼, ਜਪ ਜਗਦੀਸ਼ ਈਸਹ ਜੈ ਜੈ।
ਉਹਨਾਂ ਨੇ ਜਗਤ ਦੇ ਈਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਉਸ ਦੇ ਵਿੱਚ ਅਭੇਦ ਹੋ ਗਏ, ਔਰ ਉਹਨਾਂ ਦੀ ਜਿਸ ਵਾਹਿਗੁਰੂ ਦੀ ਜੈ ਜੈਕਾਰ ਹੈ ਉਹਨਾਂ ਦੀ ਵੀ ਨਾਲ ਜੈ ਜੈਕਾਰ ਹੋ ਗਈ।
ਮੋਹ ਰਹਿਤ ਬੇਕਾਰ ਥਾਕੇ।
ਔਰ ਇਸੇ ਤਰ੍ਹਾਂ ਸਾਧ ਸੰਗਤ ਜੀ ਮੋਹ ਵੱਲੋਂ ਉਹ ਰਹਿ ਗਏ ਹੈ, ਔਰ ਬਕਾਰਾਂ ਵੱਲੋਂ ਵੀ ਬਕਾਰ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ, ਥੱਕ ਗਏ ਆ ਉਹਨਾਂ ਦੇ ਨੇੜੇ ਆਉਣ ਤੋਂ।
ਪੰਚ ਤੇ ਸੰਗ ਟੂਟਾ।
ਪੰਚਾਂ ਬਕਾਰਾਂ ਤੋਂ ਉਹਨਾਂ ਦਾ ਸੰਗ ਛੁੱਟ ਗਿਆ, ਭਾਵ ਕਾਮ ਕਰੋ ਲੋਹ ਮੋਹੰਕਾਰ ਮੋਹ ਤੇ ਬਕਾਰਾਂ ਨੇ ਉਹਨਾਂ ਦਾ ਖਹਿੜਾ ਛੱਡ ਦਿੱਤਾ ਹੈ।
ਕਹੁ ਨਾਨਕ ਤਿੰਨ ਖੰਨੀਆਂ ਵੰਜਾਂ।
ਧੰਨ ਗੁਰੂ ਅਰਜਨ ਦੇਵ ਜੀ ਸੰਪੂਰਨਤਾ ਤੇ ਫਰਮਾਨ ਕਰਦੇ ਤੇ ਇਹਨਾਂ ਤੋਂ ਟੁਕੜੇ ਟੁਕੜੇ ਆਪਣਾ ਜੀਵਨ ਅਸੀਂ ਕੁਰਬਾਨ ਕਰਦੇ ਬਲਿਹਾਰ ਕਰਦੇ ਹਾਂ, ਇੰਨਾ ਸਨਮਾਨ ਦੇ ਰਹੇ ਨਾਮ ਜਪਣ ਵਾਲਿਆਂ ਨੂੰ,
ਜਿਨ ਘਟ ਮੇਰਾ ਹਰ ਪ੍ਰਭ ਬੂਠਾ,
ਜਿਨ੍ਹਾਂ ਦੇ ਹਿਰਦੇ ਵਿੱਚ ਮੇਰਾ ਪ੍ਰਭੂ ਆ ਕੇ ਵਸ ਗਿਆ, ਉਹਨਾਂ ਤੋਂ ਬਲਿਹਾਰ 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 ਕੁਰਬਾਨ ਜਾਂਦੇ ਹਾਂ। ਸੰਗਤ ਦੀ ਸਮਾਂ ਸੰਪੂਰਨ ਹੈ, ਭੁੱਲਾ ਚੁੱਕਾਂ ਗੁਰੂ ਮਹਾਰਾਜ, ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ, ਆਪ ਸੰਗਤਾਂ ਨੇ। ਅੱਛਾ, ਸੋ ਸਾਧ ਸੰਗਤ ਜੀ ਇੱਕ ਖਿਮਾ ਕਰਨੀ, ਅਜੇ ਅਗਲਾ ਸ਼ਬਦ ਰਹਿ ਗਿਆ, ਦੋ ਮਿੰਟ ਦੇ ਵਿੱਚ ਹੀ ਸਮਾਪਤੀ ਹੋਏਗੀ, ਕਿਉਂਕਿ ਸੰਪੂਰਨ ਸ਼੍ਰੀ ਮੁਖ ਵਾਕ
ਲੋਕ ਜੋ ਲੋੜੀਂਦੇ ਰਾਮ।
ਜਿਹੜੇ ਵਾਹਿਗੁਰੂ ਪਿਆਰੇ ਜਿਨ੍ਹਾਂ ਨੂੰ ਰਾਮ ਪਰਮੇਸ਼ਰ ਲੋੜੀਦਾ, ਭਾਵ ਜਿਹੜੇ ਪਰਮੇਸ਼ ਜਿਨ੍ਹਾਂ ਨੂੰ ਪਰਮੇਸ਼ਰ ਚਾਹੁੰਦਾ ਹੈ ਕਿ ਮੇਰੇ ਨਾਮ ਜਪ ਕਰਕੇ
ਸੇਵਕ ਸੇਈ ਕਾਂਡਿਆ,
ਉਹਨਾਂ ਨੂੰ ਸੇਈ ਉਹਨਾਂ ਨੂੰ ਹੀ ਸੇਵਕਾਂ ਦਾ ਰੁਤਬਾ, ਸੇਵਕਾਂ ਦੀ ਪਦਵੀ ਪ੍ਰਾਪਤ ਹੋਈ ਹੈ, ਉਹੀ ਸੇਵਕ ਕਹੀਦੇ ਹਨ ਕਿਹੜੇ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੀ ਅੱਠੇ ਪੈਰ ਲੋੜ ਇੱਛਾ ਹੈ, ਅੱਠੇ ਪੈਰ ਵਾਹਿਗੁਰੂ ਦੇ ਨਾਮ ਵਿੱਚ ਜਿਨ੍ਹਾਂ ਦਾ ਮਨ ਜੁੜਿਆ ਹੈ ਉਹੀ ਅਸਲੀ ਸੇਵਕ ਹਨ। ਹਰ ਕਾ ਸੇਵਕ ਸੋ ਹਰ ਜਿਹਾ,
ਨਾਨਕ ਜਾਣੇ ਸਤ ਸਾਈ।
ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਆ, ਉਹ ਸਾਈ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਸਤ ਕਰਕੇ ਜਾਣਦੇ ਆ।
ਸੰਤਨ ਬਾਹਰਾ ਸਾਈ, ਸੰਤ ਨਾ ਬਾਹਰ,
ਉਹ ਸੰਤਾਂ ਤੋਂ ਜਿਹੜਾ ਸਾਈ ਵਾਹਿਗੁਰੂ ਪਰਮੇਸ਼ਰ ਵੀ ਬਾਹਰਾ ਪਰੇ ਨਹੀਂ ਹੈ, ਉਹਨਾਂ ਦੇ ਅਨੁਸਾਰ ਆਪਣੇ ਸੇਵਕਾਂ ਦੇ ਕਾਰਜ ਕਰਦਾ ਕਰਾਉਂਦਾ ਹੈ।
ਸੰਤ ਮਿਲ ਜਲ ਜਲ ਹੈ,
ਜਿਵੇਂ ਪਾਣੀ ਨੂੰ ਮਿਲ ਕੇ ਪਾਣੀ ਦੇ, ਜਿਵੇਂ ਘੜੇ ਦਾ ਪਾਣੀ ਨਦੀ ਦੇ ਪਾਣੀ ਨੂੰ ਮਿਲ ਕੇ, ਜਿਵੇਂ ਸਮੁੰਦਰ ਨੂੰ ਨਦੀ ਦਾ ਪਾਣੀ ਮਿਲ ਕੇ,
ਖਟਾਨਾ ਰਾਮ
ਮੇਲ ਜਲ ਜਲ ਹੈ ਖਟਾਨਾ ਰਾਮ, ਜਿਵੇਂ ਪਾਣੀ ਨੂੰ ਮਿਲ ਕੇ ਪਾਣੀ ਦਾ ਖਟਾਨਾ ਰੂਪ ਬਣ ਜਾਂਦਾ, ਨਦੀ ਦਾ ਪਾਣੀ ਸਮੁੰਦਰ ਨੂੰ ਮਿਲ ਕੇ ਉਹਦਾ ਰੂਪ ਬਣ ਜਾਂਦਾ ਹੈ, ਖਟਾਨਾ ਨਾਮ ਮਿਲਦਾ ਹੈ, ਜਿਵੇਂ ਪਾਣੀ ਦੇ ਨਾਲ ਪਾਣੀ ਮਿਲ ਕੇ ਉਹਦਾ ਰੂਪ ਹੋ ਜਾਂਦਾ ਹੈ।
ਸੰਗ ਜੋਤੀ ਜੋਤ ਮਿਲਾਨਾ ਰਾਮ,
ਉਹ ਵਾਹਿਗੁਰੂ ਜੋਤੀ ਸਰੂਪ ਨਾਲ ਉਹਨਾਂ ਦੀ ਜੋਤ ਮਿਲ ਗਈ ਹੈ ਤੇ ਉਹਦੇ ਨਾਲ ਇੱਕਮਿਕ ਹੋ ਕੇ ਉਹਦਾ ਰੂਪ ਬਣ ਗਏ ਹੈ।
ਸਮਾਏ ਪੂਰਨ ਪੁਰਖ ਕਰਤੇ,
ਉਹ ਕਰਤੇ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਪੂਰਨ ਵਾਹਿਗੁਰੂ ਵਿੱਚ ਅਭੇਦ ਹੋ ਗਏ ਹੈ।
ਆਪ ਆਪਹਿ ਜਾਣੀਐ,
ਆਪਣੇ ਸਰੂਪ ਤੋਂ ਵਾਹਿਗੁਰੂ ਤੋਂ ਆਪਣਾ ਆਪਾ ਸਰੂਪ ਉਹਨਾਂ ਨੇ ਜਾਣ ਲਿਆ, ਭਾਵ ਪ੍ਰਾਪਤ ਕਰ ਲਿਆ, ਸਾਰਿਆਂ ਵਿੱਚ ਆਪਣਾ ਸਰੂਪ ਵਾਹਿਗੁਰੂ ਦਾ ਰੂਪ ਹੀ ਵੇਖਦੇ ਆ।
ਸੁਣ ਸਹਿਜ ਸਮਾਦ ਲਾਗੀ,
ਉਹਨਾਂ ਦੀ ਸੁਤੇ ਅਫੁਰ ਸਮਾਧੀ ਲਾਗੀ ਵਾਹਿਗੁਰੂ ਦੇ ਵਿੱਚ,
ਏਕ ਏਕ ਵਖਾਣੀ,
ਇੱਕੋ ਇੱਕ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ।
ਆਪ ਗੁਪਤਾ ਆਪ ਮੁਕਤਾ,
ਆਪ ਹੀ ਸਾਰਿਆਂ ਵਿੱਚ ਗੁਪਤ ਰੂਪ ਵਿੱਚ ਵਰਤ ਰਿਹਾ, ਆਪ ਹੀ ਉਹ ਮੁਕਤ ਕਰਨ ਵਾਲਾ ਹੈ।
ਆਪ ਆਪ ਵਖਾਨਾ,
ਆਪ ਹੀ ਉਹ ਆਪਣੇ ਪਿਆਰਿਆਂ ਤੋਂ ਆਪਣੀ ਸ਼ੋਭਾ ਦਾ ਵਿਖਿਆਨ ਉਚਾਰਨ ਕਰਾਉਂਦਾ ਹੈ, ਜਪਾਉਂਦਾ ਹੈ।
ਨਾਨਕ ਭ੍ਰਮ ਭੈ ਗੁਣ ਬਿਨਸੇ,
ਉਹਨਾਂ ਦਾ ਗਿਆਨ ਵੀ ਸਾਰੇ ਡਰ ਭੈ ਵੀ ਸਾਰੇ ਨਾਸ਼ ਹੋ ਗਏ। ਸਤਿਗੁਰੂ ਜੀ ਕਹਿੰਦੇ
ਮਿਲ ਜਲ ਜਲ ਹੈ ਖਟਾਨਾ,
ਜਿਵੇਂ ਜਲ ਵਿੱਚ ਜਲ ਮਿਲ ਕੇ ਉਹਦਾ ਰੂਪ ਬਣ ਜਾਂਦਾ, ਇਸੇ ਤਰ੍ਹਾਂ ਵਾਹਿਗੁਰੂ ਵਿੱਚ ਮਿਲ ਕੇ ਵਾਹਿਗੁਰੂ ਦਾ ਰੂਪ ਹੋ ਗਏ। ਸੋ ਸਾਧ ਸੰਗਤ ਜੀ, ਅਖੀਰਲਾ ਪਦ ਦਾਸ ਨੂੰ ਚੇਤਾ ਭੁੱਲ ਗਿਆ ਸੀ, ਖਿਮਾ ਕਰਨੀ, ਸੰਪੂਰਨ ਸ਼੍ਰੀ ਮੁਖ ਵਾਕ ਦੀ ਕਥਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਕਿਰਪਾ ਨਾਲ ਹੋਈ ਹੈ, ਭੁੱਲਾਂ ਚੁੱਕਾਂ ਖਿਮਾ ਕਰਨੀ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਾਰੇ ਪਤਵੰਤਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਤੇ ਨਿਹਾਜ਼ਰੀ ਪ੍ਰਵਾਨ ਕਰਨੀ।
ਆਪ ਗੁਪਤਾ
ਆਪ ਮੁਕਤਾ ਆਪ ਆਪ ਵਖਾਨਾ, ਨਾਨਕ ਭ੍ਰਮ ਪੈ ਗੁਣ ਬਿਨਾਸੇ, ਮਿਲ ਜਲ ਜਲ ਹੈ ਖਟਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।